ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਭੇਜਿਆ ਹੋਇਆ ਇੱਕ ਸਿੱਖ ਦਿੱਲੀ ਨੌਵੇਂ ਪਾਤਸ਼ਾਹ ਦੇ ਚਰਣਾਂ 'ਚ ਹਾਜ਼ਰ ਹੋਇਆ। ਕੋਤਵਾਲੀ ਵਿੱਚ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਸਿੱਖ ਦੇ ਨੇਤਰ ਭਰ ਆਏ। ਭਰੇ ਨੇਤਰਾਂ ਨਾਲ ਨੌਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਪਰਮ ਵੈਰਾਗ ਦੀ ਦਸ਼ਾ ਵਿੱਚ ਹਨ। ਦਿਨ ਰਾਤ ਆਪ ਜੀ ਨੂੰ ਚੇਤੇ ਕਰਕੇ ਮਾਤਾ ਨਾਨਕੀ ਜੀ ਦੇ ਨੇਤਰਾਂ 'ਚੋਂ ਨੀਰ ਵਗਦਾ ਰਹਿੰਦਾ। ਆਪ ਕਿਰਪਾ ਕਰੋ, ਦਇਆ ਕਰੋ, ਉਹਨਾਂ ਵਾਸਤੇ ਚਿੱਠੀ ਲਿਖੋ ਆਪਣੇ ਹੱਥੀਂ। ਇਹ ਬੇਨਤੀ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਨੇ ਵੀ ਆਪ ਜੀ ਦੇ ਚਰਨਾਂ 'ਚ ਕੀਤੀ ਹੈ। ਸੁਣ ਕੇ ਗੁਰਦੇਵ ਨੇ ਕਲਮਦਾਨ ਮੰਗਵਾਇਆ। ਕਾਗਜ਼ ਮੰਗਾ ਕੇ ਨੌਵੇਂ ਮਹੱਲੇ ਦੇ ਜੋ ਪਾਵਨ ਸਲੋਕ ਹਨ, ਉਹ ਸਲੋਕ ਸਤਿਗੁਰੂ ਜੀ ਨੇ ਲਿਖਵਾਏ ਅਤੇ ਕੁਝ ਆਪ ਆਪਣੇ ਹੱਥੀਂ ਲਿਖੇ। ਉਹਦੇ 'ਚ ਤਿੰਨ ਸਲੋਕ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਨੂੰ ਉਪਦੇਸ਼ ਦਿੰਦਿਆਂ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾਟ ਸਗਲ ਜੰਜਾਲ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਤਿੰਨ ਸਲੋਕ ਮਾਤਾ ਜੀ ਪ੍ਰਤੀ ਉਚਾਰਨ ਕਰਕੇ ਉਪਦੇਸ਼ ਦਿੱਤਾ। ਫਿਰ ਇੱਕ ਸਲੋਕ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ। ਇਹਦੇ ਵਿੱਚ ਗੁੱਜੀ ਰਮਜ ਰੱਖ ਕੇ ਇਹ ਸਲੋਕ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਸਤੇ ਰਚਿਆ। ਇਹ ਸਲੋਕ ਰਚ ਕੇ ਗੁਰਦੇਵ ਨੇ ਉਹ ਚਿੱਠੀ ਸਿੱਖ ਨੂੰ ਦਿੱਤੀ ਅਤੇ ਆਖਿਆ, ਛੇਤੀ ਨਾਲ ਜਾਈ ਔਰ ਇਹਦਾ ਜਿਹੜਾ ਜਵਾਬ ਕਲਗੀਧਰ ਜੀ ਦੇਣ ਉਹ ਲੈ ਕੇ ਵਾਪਸ ਸਾਡੇ ਕੋਲ ਛੇਤੀ ਆ ਜਾ, ਵੀ ਰਸਤੇ 'ਚ ਰੁਕੀ ਨਾ, ਤੈਨੂੰ ਪੈਂਡੇ ਦਾ ਥਕੇਵਾ ਨਹੀਂ ਹੋਵੇਗਾ, ਦਿਨ ਰਾਤ ਹੀ ਤੁਰਿਆ ਜਾ। ਨੌਵੇਂ ਪਾਤਸ਼ਾਹ ਜੀ ਦੇ ਬਚਨਾਂ ਦੀ ਕਲਾ ਵਰਤੀ ਸਿੱਖ ਤੁਰ ਪਿਆ। ਦਿਨ ਰਾਤ ਹੀ ਦਿੱਲੀ ਤੋਂ ਲਗਾਤਾਰ ਨਿਰੰਤਰ ਤੁਰਦਾ ਆਇਆ। ਰਾਹ ਪੈਂਡੇ ਦਾ ਕਿਸੇ ਪ੍ਰਕਾਰ ਦਾ ਥਕੇਵਾ ਉਸ ਸਿੱਖ ਨੂੰ ਨਹੀਂ ਵਿਆਪਿਆ। ਭੋਜਨ ਆਦਿਕ ਛਕਣ ਵਾਸਤੇ ਜਾਂ ਸਰੀਰ ਦੀ ਕਿਰਿਆ ਕਰਨ ਲਈ ਰਸਤੇ ਵਿੱਚ ਕੁਝ ਸਮੇਂ ਲਈ ਰੁਕਿਆ। ਚੱਲਦਾ ਨਿਰੰਤਰ ਇੱਕ ਰਸ ਰੋਪੜ ਕੀਰਤਪੁਰ ਸਾਹਿਬ ਆਦਿਕ ਨਗਰਾਂ ਤੋਂ ਚੱਲਦਾ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਣਾਂ ਵਿੱਚ ਇਹ ਸਿੱਖ ਹਾਜ਼ਰ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਅਗਲੇਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦ੍ਵੈ ਘਟਕਾ ਬਾਸੁਰ ਚੜੇ, ਕਰ ਤਨ ਸੋਚ ਇਸ਼ਨਾਨ।
ਦੋ ਘੜੀਆਂ ਜਦੋਂ ਦਿਨ ਚੜ ਗਿਆ, ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਕੇ
ਬੈਠੇ ਹੁਤੇ ਦੀਵਾਨ ਮਹਿ, ਸ਼੍ਰੀ ਗੁਰੂ ਦਇਆ ਨਿਧਾਨ।
ਸਤਿਗੁਰੂ ਜੀ ਜੋ ਦਇਆ ਦੇ ਖਜ਼ਾਨੇ ਹਨ, ਦਇਆ ਦੇ ਸਾਗਰ ਹਨ, ਐਸੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸੰਗਤ ਦਾ ਦੀਵਾਨ ਲੱਗਾ ਹੈ ਔਰ ਸਜੇ ਹੋਏ ਦੀਵਾਨ ਦੇ ਵਿੱਚ ਬੈਠੇ ਕਲਗੀਧਰ ਸਵਾਮੀ ਜੀ ਦਰਸ਼ਨ ਦੇ ਰਹੇ ਹਨ।
ਚੋ ਪਈ ਲੈ ਪੱਤਰਕਾ ਸਿੱਖ ਚੱਲ ਆਇਓ।
ਗੁਰਦੇਵ ਦਾ ਦੀਵਾਨ ਲੱਗਾ ਹੋਇਆ ਸੀ ਕਿ ਇੰਨੇ ਨੂੰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਭੇਜੀ ਹੋਈ ਚਿੱਠੀ ਲੈ ਕੇ ਦਿੱਲੀ ਤੋਂ ਉਹ ਸਿੱਖ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ।
ਪਗ ਪੰਕਜ ਪਰ ਸੀਸ ਨਿਵਾਇਓ।
ਬਹੁਤ ਹੀ ਅਦਬ ਨਾਲ ਸਤਿਕਾਰ ਨਾਲ ਕਲਗੀਧਰ ਸਵਾਮੀ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਹੱਥ ਜੋੜ ਕਰ ਅਰਪਣ ਕੀਨ।
ਹੱਥ ਜੋੜ ਕੇ ਜਿਹੜੀ ਚਿੱਠੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਸੀ, ਉਹ ਚਿੱਠੀ ਕਲਗੀਧਰ ਮਹਾਰਾਜ ਸਵਾਮੀ ਜੀ ਨੂੰ ਭੇਟ ਕੀਤੀ ਹੈ।
ਪਿਤਾ ਪਠਿਓ ਲਖ ਲੀਨ ਪਰਬੀਨ।
ਕਲਗੀਆਂ ਵਾਲੇ ਪਾਤਸ਼ਾਹ ਜੀ ਜਾਣੀ ਜਾਣ ਜਾਣ ਗਏ ਕਿ ਚਿੱਠੀ ਸਾਡੇ ਪਿਤਾ ਗੁਰਦੇਵ ਜੀ ਨੇ ਲਿਖ ਕੇ ਭੇਜੀ ਹੈ।
ਚਿੱਠਾ ਖੋਲ ਜਾਨ ਸਭ ਆਸ਼ਾ।
ਉਹ ਚਿੱਠਾ ਖੋਲਿਆ ਹੈ ਤੇ ਖੋਲ ਕੇ ਸਾਰਾ ਆਸ਼ਾ चंगी तरह महाराज कलगीधर स्वामी जी ने समझ लिया जान लिया।
उठ गमने जुग मातन पासे
चिट्ठी लैके कलगीधर पातशाह जी दवान की समाप्ति कीती ते उठ के अपने दोनों मातावां जी दादी माता माता नानकी जी और अपने पूजनीक माता माता गुजरी जी दे पास चल के महलां विच गए।
सास नुखा गुर रूप चितारत
जिथे सास ते नूह राणी दोवें बैठे धन गुरु तेग बहादुर साहब दे सोहणे सरूप नूं चितब रहियां हन। माता नानकी जी दी सिमरती विच भी नौवें पातशाह जी दी याद चल रही है। धन माता गुजरी जी दी सुरत विच भी नौवें पातशाह जी दा चिंतन चल रहा है।
कहां होए इम संसै धारत
मन विच इदां दा संदेह है दोनों मातावां दे खबरे की होवेगा की बनेगा। नौवें पातशाह पता नहीं केड़ा कौतक रच रहे हन जिहड़ा साडी समझ तों बाहरा है साडी समझ विच नहीं आउंदा। ਇੱਦਾਂ ਦੀ ਚਿੰਤਾ ਇੱਦਾਂ ਦਾ ਸੰਦੇਹ ਮਾਤਾ ਜੀ ਦੇ ਹਿਰਦੇ ਵਿੱਚ ਬਣਿਆ ਹੋਇਆ।
ਕਬ ਕਬ ਜ਼ਿਕਰ ਫਿਕਰ ਕੀ ਕਰੈ
ਬੈਠਿਆਂ ਬੈਠਿਆਂ ਕਦੇ ਕਦੇ ਫਿਕਰ ਦੀ ਗੱਲ ਵੀ ਕਰਨ ਲੱਗ ਪੈਂਦੇ। ਕਦੇ ਮਾਤਾ ਗੁਜਰੀ ਜੀ ਆਪਣਾ ਫਿਕਰ ਪ੍ਰਗਟ ਕਰਦੇ ਕਦੇ ਮਾਤਾ ਨਾਨਕੀ ਜੀ ਆਪਣੇ ਹਿਰਦੇ ਦੀ ਵੇਦਨ ਬਿਆਨ ਕਰਦੇ ਹਨ।
ਦੁਸ਼ਟ ਤੁਰਕ ਪਤ ਤੇ ਚਿਤ ਡਰੈ
ਮਾਤਾ ਜੀ ਦੇ ਮਨ 'ਚ ਇਹ ਵੀ ਡਰ ਹੈ ਕਿ ਔਰੰਗਾ ਬੜਾ ਦੁਸ਼ਟ ਹੈ ਬਹੁਤ ਜ਼ਿਆਦਾ ਦੁਸ਼ਟ ਹੈ ਮਲੇਛ ਹੈ ਜਰਵਾਣੀ ਬਿਰਤੀ ਵਾਲਾ ਹੈ ਰਾਕਸ਼ੀ ਬਿਰਤੀ ਵਾਲਾ ਬੰਦਾ ਹੈ।
ਗੁਰ ਮਹਿਮਾ ਜਾਣੈ ਭਲੇ ਪੰਤੀ
ਭਾਵੇਂ ਕਿ ਮਾਤਾ ਜੀ ਹੋਣੀ ਸਤਿਗੁਰੂ ਜੀ ਦੀ ਮਹਿਮਾ ਜਾਣਦੇ ਨੇ ਮਾਤਾ ਨਾਨਕੀ ਜੀ ਨੂੰ ਵੀ ਪਤਾ ਨੌਵੇਂ ਪਾਤਸ਼ਾਹ ਦੀ ਵਡਿਆਈ ਦਾ ਅਤੇ ਮਾਤਾ ਗੁਜਰੀ ਜੀ ਨੂੰ ਵੀ ਇਸ ਗੱਲ ਦਾ ਗਿਆਨ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਹਨ।
ਤਉ ਸਨੇਹੇ ਮਾਨ ਦੁੱਖ ਛਾਤੀ
ਪਰ ਫਿਰ ਵੀ ਮਨ 'ਚ ਸਨੇਹ ਆ ਜਾਂਦਾ ਹੈ ਮਮਤਾ ਆ ਜਾਂਦੀ ਹੈ ਮਾਂ ਵਾਲੀ ਉਸ ਮਮਤਾ ਦੇ ਵੱਸ ਹੋ ਕੇ ਮਾਤਾ ਨਾਨਕੀ ਜੀ ਦਾ ਹਿਰਦਾ ਦੁਖੀ ਹੁੰਦਾ ਹੈ।
ਕਿਤਕ ਮਸੰਦ ਸਿੱਖ ਗਨਦਾਸ
ਕੁਝ ਕੁ ਮਸੰਦ ਅਤੇ ਗੁਰੂ ਘਰ ਦੇ ਕੁਝ ਕੁ ਸਿੱਖ ਮਾਤਾ ਜੀ ਉਹਨਾਂ ਦੇ ਪਾਸ ਹੀ ਬੈਠੇ ਹੋਏ ਸਨ। ਜਦੋਂ ਮਹਾਰਾਜ ਕਲਗੀਧਰ ਜੀ ਆਏ ਨਾ ਮਹਿਲਾਂ 'ਚ ਪਹਿਲਾਂ ਹੀ ਕੁਝ ਮਸੰਦ ਅਤੇ ਸਿੱਖ ਮਹਾਰਾਜ ਮਾਤਾ ਜੀ ਦੇ ਪਾਸ ਹੀ ਬੈਠੇ ਹੋਏ ਸਨ।
ਪਹੁੰਚੇ ਧਰੇ ਮੋਨ ਥਿਤ ਪਾਸ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਵੀ ਕੁਝ ਸਿੱਖ ਅਤੇ ਮਸੰਦ ਚੱਲ ਕੇ ਮਹਿਲਾਂ ਵਿੱਚ ਆ ਗਏ।
ਬੈਠੇ ਨਿਕਟ ਮਾਤ ਕੇ ਜਾਈ
ਮਾਤਾ ਜੀ ਦੇ ਪਾਸ ਜਾ ਕੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਬੈਠ ਗਏ ਸਜ ਗਏ।
ਮੁਖ ਦਾਦੀ ਦਿਸ਼ ਕਰਿਓ ਸੁਨਾਈ
ਔਰ ਆਪਣੇ ਦਾਦੀ ਮਾਤਾ ਦੇ ਮੁਖ ਵੱਲ ਵੇਖਦਿਆਂ ਹੋਇਆਂ ਕਲਗੀਧਰ ਸਵਾਮੀ ਜੀ ਦਾਦੀ ਮਾਤਾ ਨੂੰ ਬਚਨ ਸੁਣਾਉਂਦਿਆਂ ਬੋਲੇ
ਸਤਿਗੁਰ ਲਿਖਿਓ ਆਪਣੇ ਹੱਥ
ਕਹਿਣ ਲੱਗੇ ਦਾਦੀ ਮਾਤਾ ਜੀ ਵੱਡੇ ਮਾਤਾ ਜੀ ਸੁਣੋ ਇਹ ਜਿਹੜੀ ਚਿੱਠੀ ਆਈ ਹੈ ਇਹ ਖੁਦ ਨੌਵੇਂ ਪਾਤਸ਼ਾਹ ਜਗਤ ਗੁਰਦੇਵ ਜੀ ਨੇ ਵੱਡਿਆਂ ਸਤਿਗੁਰਾਂ ਨੇ ਖੁਦ ਆਪ ਆਪਣੇ ਹੱਥੀਂ ਲਿਖ ਕੇ ਭੇਜੀ ਹੈ।
ਭਨੇ ਸੰਦੇਸੇ ਹਮ ਤੁਮ ਸਾਥ
ਔਰ ਇਹਦੇ ਵਿੱਚ ਸੁਨੇਹ ਭੇਜੇ ਹਨ ਉਹਨਾਂ ਨੇ ਤੁਹਾਡੇ ਪ੍ਰਤੀ ਵੀ ਉਹ ਸੁਨੇਹਾ ਹੈ ਸਾਡੇ ਪ੍ਰਤੀ ਵੀ ਉਹ ਸੰਦੇਸ਼ਾ ਹੈ। ਜਿੰਨੀ ਗੁਰੂ ਕੀ ਸੰਗਤ ਹੈ ਸਾਰੀ ਸੰਗਤ ਵਾਸਤੇ ਇਹਦੇ ਵਿੱਚ ਸੰਦੇਸ਼ਾ ਹੈ ਨੌਵੇਂ ਪਾਤਸ਼ਾਹ ਦਾ।
ਸੰਗਤ ਪ੍ਰਤੀ ਉਪਦੇਸ਼ ਬਤਾਇਓ
ਸਾਰੀ ਸੰਗਤ ਪ੍ਰਤੀ ਮਹਾਰਾਜ ਜੀ ਨੇ ਨਾ ਪਾਵਨ ਬਚਨਾਂ ਦੁਆਰਾ ਉਪਦੇਸ਼ ਦਿੱਤਾ ਹੈ ਇਹ ਉਪਦੇਸ਼ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਾਸਤੇ ਹੈ।
ਇਹ ਸਿੱਖ ਅਬ ਹੀ ਲੈ ਕਰ ਆਇਓ
ਆ ਗੁਰੂ ਕਾ ਸਿੱਖ ਜਿਹੜਾ ਭੇਜਿਆ ਸੀ ਇਹ ਹੁਣੇ ਹੁਣੇ ਹੀ ਇਹ ਚਿੱਠੀ ਲੈ ਕੇ ਨੌਵੇਂ ਪਾਤਸ਼ਾਹ ਕੋਲੋਂ ਦਿੱਲੀਓਂ ਇੱਥੇ ਪਹੁੰਚਿਆ ਹੈ।
ਇਮ ਕਹਿ ਪਿਖਿਓ ਮੇਵੜੇ ਔਰ
ਇੱਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਨੇ ਜਿਹੜਾ ਲਾਗੇ ਮੇਵੜਾ ਖੜਾ ਸੀ ਅਰਦਾਸੀਆ ਉਹਦੇ ਵੱਲ ਮਹਾਰਾਜ ਜੀ ਨੇ ਵੇਖਿਆ।
ਲਿਹੋ ਕਰ ਮਹਿ ਬਾਚੋ ਸਭ ਛੋਰ
ਉਹ ਚਿੱਠੀ ਮੇਵੜੇ ਨੂੰ ਫੜਾਈ ਤੇ ਆਖਿਆ ਭਾਈ ਇਹ ਸਾਰੀ ਚਿੱਠੀ ਪੜ੍ਹ ਕੇ ਜੋ ਇਹਦੇ 'ਚ ਬਚਨ ਲਿਖੇ ਨੇ ਨੌਵੇਂ ਪਾਤਸ਼ਾਹ ਨੇ ਉਹ ਬਚਨ ਪੜ੍ਹ ਕੇ ਸਾਰੀ ਸੰਗਤ ਨੂੰ ਸੁਣਾਓ ਮਾਤਾ ਜੀ ਪ੍ਰਤੀ ਵੀ ਇਹ ਸਾਰੇ ਬਚਨ ਸਰਵਣ ਕਰਾਓ।
ਮਾਨ ਹੁਕਮ ਤਿਨ ਪਠਿਓ ਸੁਣਾਓ
ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਮੇਵੜੇ ਸਿੱਖ ਨੇ ਉਹ ਚਿੱਠੀ ਖੋਲ੍ਹੀ ਹੈ ते खोल के चिट्ठी पढ़ के सतगुरु जी दे सानमुख माता जी दे सानमुख सुनान लगा।
संगत प्रतजिम प्रथम बतायो।
जिवें संगत प्रति उपदेश सी पहले सलोकां दे विच 57 सलोक कुल ने 9 पातशाह दे जेड़े ओ सलोक हन जो पहला संगत प्रति उचारण किते हैं वो पावन सलोक मात मात 9 पातशाह जी दे मेवड़े ने पहलों सरवण करवाए।
बहु शलोक बैराग जनावे।
ऐसे पवित्र अमृत सलोक ने 9 पातशाह दे लिखे हुए जिन्हां विच बहुत ज्यादा तीव्र वैराग की दशा का वर्णन है। अत उच दर्जे दे परम वैराग दी दशा दा वर्णन कीता है।
जग मह थिर को रहन न पावे।
परम वैराग दी दशा उन्हां सलोकां च दसी है महाराज जी ने संगत प्रति उपदेश देंदियां कि इस जगत दे विच कोई भी थिर नहीं है। सारा जगत नाशवान है, बिन सजाण वाला है।
बड़े बड़े हुए सब चल गए।
वड्डे वड्डे राजे राणे ए संसार च होए ते हो के चले गए।
राम कृष्ण अवतार जे भए।
बड़े बड़े अवतारी पुरुष भगवान राम जी जैसे भगवान कृष्ण जी जैसे वह भी आए ते चले गए। कलगीधर जी ने अपनी बाणी विच बचन लिखे ने एक शिव भए एक गए एक फेर भए। रामचंद कृष्ण के अवतार भी अनेक हैं, अनेका ही हो के चले गए। ए संसार दे खेड़ ही अकाल पुरख ने विधाते ने ऐसी रची है।
पुन लक्षण पाख्यो ब्रह्म ज्ञानी।
फिर ब्रह्म ज्ञानी दे लक्षण दसे महाराज 9 पातशाह ने सलोकां च संक्षिप्त रूप दे विच। महाकवि जी ने यतन कीता कि उन्हां सलोकां दा जिहड़ा सार अंश है वह सानू थोड़े शब्दां च समझा देण। कहिंदे ब्रह्म ग्यानी दे लक्षण भी ना पावन सलोकां च महाराज जी ने दसे हन।
तन मह हंता जिनो न मानी।
कौन है ब्रह्म ग्यानी? 9 पातशाह कहिंदे जिन्हें तन हंता नू त्याग दिता है, जिन्हां दे शरीर दे अंदरों शरीर दा अभिमान छुट गया है।
नह किसहूं ते पै उर पावे।
जिहड़ा किसे तो पै नहीं मनदा, किसी का डर नहीं मनदा।
आप और नह त्रास उपावे।
ते ना ही किसी नू पै दिंदा, पै काहू को देत नह, नह पै मानत आन। ये अवस्था सतगुरु जी ने ज्ञानी दी दसी है, ब्रह्म ज्ञानी दी दसी है कि ब्रह्म ज्ञान दे विच टिकया होया ब्रह्म ज्ञानी महापुरख वो ना किसी का डर मनदा ते ना ही किसी नू डराउंदा। उहदे अंदर डर का अनुभव ही नहीं हुंदा। ऐसा ये ब्रह्म ज्ञानी दा लक्षण 9 पातशाह ने सलोकां च दस्या है।
उस्तत निंदा कंचन लोह।
फिर ब्रह्म ज्ञानी दी अवस्था दसदे उस्तत निंदा दोनां नू त्याग देवे। उस्तत निंदा नहन जे जेदे अंदर ना उस्तत दा भाव है ना निंदा दा, जेदे लई सोना ते कंचन दोवें ही एक समान, लोहा ते कंचन दोवें एक समान हन।
मान अमान समानै होहे।
जिहड़ा मान विच ते अपमान विच एक समान बिरती रखदा वह आत्म ज्ञानी ब्रह्म ज्ञानी है। जिहड़ा उस्तत निंदा दोनों नू एक रूप करके वेखे, मान ते अपमान दोनों नू एक समान दृष्टि नाल वेखे, लोहे नू ते सोने नू एक समान दृष्टि नाल वेखे, ਉਹੀ ਅਸਲ ਵਿੱਚ ਆਤਮ ਗਿਆਨੀ ਬ੍ਰਹਮ ਗਿਆਨੀ ਹੈ। ਇਹ ਲੱਛਣ 9 ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਵਿੱਤਰ ਸਲੋਕਾਂ ਵਿੱਚ ਆਤਮ ਗਿਆਨੀ ਬ੍ਰਹਮ ਗਿਆਨੀਆਂ ਦੇ ਲੱਛਣ ਦੱਸੇ ਹਨ।
ਪੁਨ ਜਨਨੀ ਬਿਰਦਾਹਿਤ ਧੀਰ।
ਫਿਰ ਆਪਣੇ ਮਾਤਾ ਜੀ ਧੰਨ ਮਾਤਾ ਨਾਨਕੀ ਜੀ ਨੂੰ ਹੌਸਲਾ ਦੇਣ ਲਈ ਆਪਣੇ ਧਰਮ ਸੁਪਤਨੀ ਮਾਤਾ ਗੁਜਰੀ ਜੀ ਨੂੰ ਧੀਰਜ ਦੇਣ ਵਾਸਤੇ।
ਹੋਨ ਹਾਰ ਹੀ ਤਜਨ ਸਰੀਰ।
3 ਸਲੋਕ ਉਹਨਾਂ ਪ੍ਰਤੀ ਉਚਾਰਨ ਕੀਤੇ ਜਿਨ੍ਹਾਂ ਵਿੱਚ ਮਹਾਰਾਜ ਜੀ ਨੇ ਸਿਧਾਂਤ ਦੱਸਿਆ ਵੀ ਜਿਹੜੀ ਹੋਣੀ ਆ ਉਹ ਤਾਂ ਵਰਤਣੀ ਵਰਤਣੀ ਹੈ, ਜਿਹੜੀ ਹੋਣੀ ਜਦੋਂ ਆਉਣੀ ਆ ਸਰੀਰ ਤਿਆਗਣ ਵਾਸਤੇ ਉਹ ਫਿਰ ਸਰੀਰ ਤਿਆਗ ਕੇ ਹੀ ਹੋਣੀ ਨੇ ਸ਼ਾਂਤ ਹੋਣਾ, ਉੱਦਾਂ ਉਹ ਹੋਣੀ ਸ਼ਾਂਤ ਨਹੀਂ ਹੁੰਦੀ। ਅਨਹੋਣੀ ਦਾ ਫਿਕਰ ਕਰੀਦਾ ਹੈ, ਜਿਹੜੀ ਹੋਣੀ ਹਰ ਇੱਕ ਨਾਲ ਵਰਤਣੀ ਹੈ ਉਹਦੀ ਚਿੰਤਾ ਉਹਦਾ ਫਿਕਰ ਨਹੀਂ ਕਰਨਾ।
ਜਾਂ ਤੇ ਉਚਿਤ ਨਾ ਚਿੰਤਾ ਕਰਨੀ।
ਇਸ ਕਰਕੇ ਮਾਤਾ ਜੀ ਤੁਹਾਡੇ ਪ੍ਰਤੀ ਮਨ ਵਿੱਚ ਚਿੰਤਾ ਕਰਨੀ ਉਚਿਤ ਨਹੀਂ। ਤੁਹਾਡੇ ਲਈ ਇੱਦਾਂ ਸੋਗ ਕਰਨਾ ਚਿੰਤਾ ਕਰਨੀ ਇਹ ਯੋਗ ਨਹੀਂ ਹੈ।
ਸੁਪਨੇ ਜਗ ਕੀ ਸਮਤਾ ਬਰਨੀ,
ਇਹ ਜਗਤ ਸੁਪਨੇ ਦੇ ਮਨਿੰਦ ਹੈ, ਸੁਪਨੇ ਦੀ ਨਿਆਈ ਹੈ।
ਜਿਸ ਕੀ ਆਦ ਅੰਤ ਤਿਸ ਹੋਏ,
ਜਿਹਦਾ ਆਦ ਹੁੰਦਾ ਉਹਦਾ ਅੰਤ ਵੀ ਹੁੰਦਾ, ਯਾਨੀ ਕਿ ਜਿੰਨੇ ਸੰਸਾਰ ਦੇ ਜੀ ਨੇ ਸਭ ਦਾ ਆਦ ਹੈ, ਕਿਸੇ ਨਾ ਕਿਸੇ ਦਿਨ ਸਾਰੇ ਜਨਮੇ ਹੈ, ਅਤੇ ਜਿਨ੍ਹਾਂ ਦਾ ਆਦ ਹੈ ਜਨਮੇ ਹਾਂ ਅਤੇ ਉਹਨਾਂ ਦਾ ਅੰਤ ਵੀ ਹੋਣਾ ਹੀ ਹੋਣਾ, ਇਹੀ ਅਟਲ ਸੱਚਾਈ ਹੈ।
ਉਪਜਣ ਵਾਰੋ ਬਿਨ ਸਤ ਸੋਏ,
ਜਿਹੜਾ ਉਪਜਣੇ ਵਾਲਾ ਉਹਨੇ ਬਿਨਸਣਾ ਹੀ ਬਿਨਸਣਾ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਜਿਹੜਾ ਉਪਜਿਆ ਉਹਨੇ ਬਿਨਸਣਾ ਹੀ ਬਿਨਸਣਾ, ਇਹੀ ਅਟਲ ਸੱਚਾਈ ਹੈ।
ਯਾਂ ਤੇ ਸਭ ਤਿਆਗੇ ਹੋ ਜੰਜਾਲ,
ਇਸ ਕਰਕੇ ਸਾਰੇ ਜੰਜਾਲ ਛੱਡ ਕੇ ਧੰਦਿਆਂ ਵਿੱਚ ਜਿਨ੍ਹਾਂ ਵਿੱਚ ਗ੍ਰਸੇ ਹੋਏ ਹਾਂ, ਉਹ ਹਰ ਇੱਕ ਕੰਮ ਜੰਜਾਲ ਹੁੰਦਾ, ਜਿਹੜੇ ਕੰਮ ਵਿੱਚ ਲੱਗ ਕੇ ਰੱਬ ਭੁੱਲ ਜਾਂਦਾ, ਪਰਮੇਸ਼ਰ ਵਿਸਰ ਜਾਂਦਾ, ਉਹ ਹਰ ਇੱਕ ਕੰਮ ਜੰਜਾਲ ਹੈ। ਉਹਨਾਂ ਸਾਰੇ ਜੰਜਾਲਾਂ ਨੂੰ ਛੱਡ ਕੇ ਅਕਾਲ ਪੁਰਖ ਦਾ ਭਜਨ ਕਰਨਾ, ਯਾਨੀ ਕਿ ਹੱਥਾਂ ਪੈਰਾਂ ਨਾਲ ਕੰਮ ਕਰੋ, ਜਿਹੜੀ ਕਿਰਤ ਕਰਨੀ ਹੈ ਸੁਰਤ ਕਰਕੇ ਰਸਨਾ ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕਰਨਾ, ਇਹ ਹੁਕਮ ਹੈ ਸਾਨੂੰ ਸਾਰੇ ਕਿਰਤੀਆਂ ਨੂੰ ਗ੍ਰਿਸਤੀਆਂ ਨੂੰ, ਕਿ ਹੱਥਾਂ ਪੈਰਾਂ ਨਾਲ ਕੰਮ ਕਰਕੇ ਸੁਰਤ ਦੁਆਰਾ ਪਰਮੇਸ਼ਰ ਦਾ ਭਜਨ ਕਰਨਾ, ਚਿੰਤਨ ਕਰਨਾ, ਤਾਂ ਜੋ ਇਹ ਜੀਵਨ ਦੀ ਯਾਤਰਾ ਸਫਲੀ ਹੋ ਜਾਏ, ਨਹੀਂ ਤਾਂ ਇਹ ਜੀਵਨ ਨਿਰਾਰਥ ਚਲਾ ਜਾਏਗਾ। ਪ੍ਰਥਮ ਸਲੋਕ ਵਿੱਚ ਹੀ ਮਹਾਰਾਜ ਜੀ ਕਹਿ ਆਏ ਹਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਜਿਨ੍ਹਾਂ ਨੇ ਗੁਣ ਨਹੀਂ ਗਾਏ, ਉਹ ਆਪਣਾ ਜਨਮ ਅਕਾਰਥ ਗਵਾ ਲੈਂਦੇ ਹਨ, ਉਹਨਾਂ ਦਾ ਜਨਮ ਨਿਰਾਰਥ ਬੀਤ ਜਾਂਦਾ ਹੈ। ਇਹ ਸੰਦੇਸ਼, ਇਹ ਉਪਦੇਸ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਪ੍ਰਤੀ ਕੀਤਾ ਹੈ। ਇਹ 57 ਦੇ 57 ਸਲੋਕ ਨੌਵੇਂ ਪਾਤਸ਼ਾਹ ਨੇ ਸੱਚਖੰਡ ਜਾਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਉਚਾਰਨ ਕੀਤੇ ਹਨ। ਇਸ ਕਰਕੇ ਹਰ ਇੱਕ ਗੁਰਸਿੱਖ ਮਾਈ ਭਾਈ ਜਦੋਂ ਵੀ ਅਖੰਡ ਪਾਠ ਸਾਹਿਬ ਦਾ ਸਹਿਜ ਪਾਠ ਦਾ ਭੋਗ ਪਵੇ, ਹਾਜ਼ਰ ਹੋ ਕੇ ਮਹਾਰਾਜ ਜੀ ਦੇ ਪਾਵਨ ਸਲੋਕਾਂ ਨੂੰ ਸਰਵਣ ਕਰਦਾ ਹੈ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਰਤ 'ਚ ਵਸਾ ਕੇ ਇਹਨਾਂ ਪਾਵਨ ਵੈਰਾਗਮਈ ਸਲੋਕਾਂ ਨੂੰ ਸਰਵਣ ਕਰਕੇ ਹਿਰਦੇ 'ਚ ਵੈਰਾਗ ਦੀ ਅਵਸਥਾ ਧਾਰਨ ਕਰਕੇ ਕਲਗੀਧਰ ਸਵਾਮੀ ਜੀ ਦੇ ਬਚਨਾਂ ਨੂੰ ਹਿਰਦੇ 'ਚ ਵਸਾਉਂਦੇ ਰਹੇ, ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਐਸੀ ਅਵਸਥਾ ਵਿੱਚ ਫਿਰ ਗੁਰਸਿੱਖ ਵਰਤਦੇ ਹਨ,
ਸਾਸ ਸਾਸ ਹਰ ਪ੍ਰਭੂ ਸੰਭਾਲ,
ਸਵਾਸ ਸਵਾਸ ਪਰਮੇਸ਼ਰ ਦਾ ਨਾਮ ਸੰਭਾਲੋ, ਸਵਾਸ ਸਵਾਸ ਅਕਾਲ ਪੁਰਖ ਦਾ ਭਜਨ ਕਰੋ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਵਾਸ ਸਵਾਸ ਪਰਮੇਸ਼ਰ ਦਾ ਭਜਨ ਕਰਨ ਦਾ ਹੁਕਮ ਹੈ ਗੁਰੂ ਖਾਲਸਾ ਜੀ ਸਾਨੂੰ ਨੌਵੇਂ ਪਾਤਸ਼ਾਹ ਦਾ, ਕਿ ਹਰ ਸਾਹ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਨਾ ਭਜਨ ਕਰਨਾ ਹੈ।
ਪੁਨ ਸਪੂਤ ਕੇ ਸੰਗ ਸੰਦੇਸ਼,
ਫਿਰ ਜਿਹੜਾ ਆਪਣੇ ਸਾਹਿਬਜ਼ਾਦੇ ਪ੍ਰਤੀ ਸੰਦੇਸ਼ ਦਿੱਤਾ ਉਹ ਸਲੋਕ ਵੀ ਮੇਵੜੇ ਨੇ ਪੜ੍ਹਿਆ। ਉਹ ਸੰਦੇਸ਼ ਕਿਹੜਾ ਸਲੋਕ ਹੈ? ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਇਹ ਪਾਵਨ ਸਲੋਕ ਜੋ ਆਪਣੇ ਸਾਹਿਬਜ਼ਾਦੇ ਪ੍ਰਤੀ ਮਹਾਰਾਜ ਜੀ ਨੇ ਉਚਾਰਨ ਕੀਤਾ, ਉਹ ਸਲੋਕ ਵੀ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਗਊ ਨਾਲ ਸੁਣਿਆ।
ਲਿਖਿਓ ਜੋ ਪਠਿਓ ਸੋ ਸੁਣਿਓ ਅਸ਼ੇਸ਼,
ਜੋ ਲਿਖ ਕੇ ਭੇਜਿਆ ਨੌਵੇਂ ਪਾਤਸ਼ਾਹ ਨੇ ਉਹ ਵਿਸ਼ੇਸ਼ ਕਰਕੇ ਕਲਗੀਧਰ ਸਵਾਮੀ ਜੀ ਨੇ ਸੁਣਿਆ, ਮਾਤਾ ਜੀ ਹੋਣਾ ਨੇ ਸੁਣਿਆ, ਜਿੰਨੀ ਗੁਰੂ ਕੀ ਸਾਜੀ ਨਿਵਾਜੀ ਸੰਗਤ ਸੀ ਸਾਰੀ ਸੰਗਤ ਨੇ ਪਾਵਨ ਉਪਦੇਸ਼ ਸੁਣਿਆ ਹੈ।
ਗਨ ਸ਼ਲੋਕ ਜਬ ਪਠੇ ਸੁਣਾਏ,
ਜਦੋਂ ਇਹ ਪਾਵਨ ਅੰਮ੍ਰਿਤ ਸਲੋਕ ਪੜ੍ਹ ਕੇ ਮੇਵੜੇ ਨੇ ਸਾਰੀ ਸੰਗਤ ਨੂੰ ਕਲਗੀਧਰ ਜੀ ਦੇ ਸਮੇਤ ਸੁਣਾਏ,
ਸਭ ਕੇ ਲੋਚਨ ਜਲ ਭਰ ਆਏ।
ਸਲੋਕ ਹੈ ਹੀ ਐਸੇ ਪਰਮ ਵੈਰਾਗ ਦੀ ਦਸ਼ਾ ਵਿੱਚ ਸਨ, ਜਦੋਂ ਨੌਵੇਂ ਪਾਤਸ਼ਾਹ ਦਾ ਇਹ ਸਲੋਕ ਪੜ੍ਹਿਆ ਨਾ, ਸੰਗ ਸਖਾ ਸਭ ਤਜ ਗਏ ਕੋ ਨਨ ਬਹਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਉਦੋਂ ਕੋਈ ਸਿੱਖ ਐਸਾ ਨਹੀਂ ਸੀ ਜਿਹਦੇ ਨੇਤਰਾਂ 'ਚੋਂ ਨੀਰ ਨਾ ਵਹਿਆ ਹੋਵੇ। ਗੁਰੂ ਖਾਲਸਾ ਜੀ, ਸਾਰੀ ਸੰਗਤ ਵੈਰਾਗ ਵਿੱਚ ਆ ਗਈ, ਨੇਤਰ ਭਰ ਆਏ ਸਾਰੇ ਗੁਰਸਿੱਖਾਂ ਦੇ ਸੰਗਤ ਦੇ।
ਭਏ ਮੋਨ ਕੁਛ ਕਹਿਓ ਨਾ ਜਾਈ,
ਸਭ ਚੁੱਪ ਕਰ ਗਏ, ਗਲਾ ਸਭ ਦਾ ਰੁਕ ਗਿਆ, ਕੰਠ ਭਰ ਗਿਆ, ਬੋਲਿਆ ਨਹੀਂ ਜਾਂਦਾ ਕਿਸੇ ਕੋਲੋਂ ਵੀ, ਸਭ ਚੁੱਪ ਕਰ ਗਏ।
ਹੱਥ ਜੋਰ ਪੁਨ ਸਿੱਖ ਸੁਣਾਈ,
ਫਿਰ ਉਹ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਸੀ ਉਹਨੇ ਹੱਥ ਜੋੜੇ, ਕੁਝ ਸਮੇਂ ਬਾਅਦ ਹੱਥ ਜੋੜ ਕੇ ਬੋਲਿਆ, ਬੇਨਤੀ ਕਰਦਿਆਂ ਕਹਿਣ ਲੱਗਾ,
ਸ੍ਰੀ ਮੁਖ ਤੇ ਮੋਹ ਪ੍ਰਤ ਫੁਰਮਾਏ।
ਇਹ ਕਲਗੀਧਰ ਪਾਤਸ਼ਾਹ, ਨੌਵੇਂ ਪਾਤਸ਼ਾਹ ਗੁਰਦੇਵ ਜੀ ਨੇ ਮੇਰੇ ਪ੍ਰਤੀ ਹੁਕਮ ਕਰਕੇ ਮੈਨੂੰ ਭੇਜਿਆ ਹੈ,
ਸਾਹਿਬ ਜਾਦੇ ਨਿਕਟ ਪਠਾਏ,
ਆਪ ਜੀ ਦੇ ਪਾਸ ਮੈਨੂੰ ਭੇਜਿਆ ਨੌਵੇਂ ਪਾਤਸ਼ਾਹ ਨੇ ਹੁਕਮ ਕਰਕੇ ਕਿ ਤੁਸੀਂ ਸਾਡੇ ਸਾਹਿਬਜ਼ਾਦੇ ਕਲਗੀਧਰ ਜੀ ਦੇ ਕੋਲ ਜਾਣਾ।
ਪੁਨ ਉੱਤਰ ਲਿਖਵਾਵਨ ਕੀਜੈ,
ਇਹ ਜਿਹੜੀ ਚਿੱਠੀ ਜਦੋਂ ਸੁਣ ਲੈਣ ਤੇ ਫਿਰ ਇਹਦਾ ਜਵਾਬ ਉਹਨਾਂ ਕੋਲੋਂ ਲਿਖਵਾ ਕੇ ਲਿਆਉਣਾ। ਮਹਾਰਾਜ ਜੀ, ਇਹ ਮੈਨੂੰ ਤਾਗੀਦ ਕਰਕੇ ਨੌਵੇਂ ਪਾਤਸ਼ਾਹ ਨੇ ਹੁਕਮ ਕਰਕੇ ਭੇਜਿਆ ਕਿ ਜਦੋਂ ਇਹ ਸਲੋਕ ਤੁਸੀਂ ਸੁਣੋ ਤੇ ਸੁਣ ਕੇ ਇਹਦਾ ਜਵਾਬ ਜਿਹੜਾ ਚਿੱਠੀ 'ਚ ਲਿਖਣਾ ਉਹ ਲਿਖ ਕੇ ਦਿਓ ਤੇ ਮੈਂ ਉਹ ਲੈ ਕੇ ਨੌਵੇਂ ਪਾਤਸ਼ਾਹ ਕੋਲ ਜਾਣਾ ਹੈ।
ਬਿਨਾ ਬਿਲਮ ਹਮ ਢਿੱਗ ਪਠ ਦੀਜੈ,
ਗੁਰਦੇਵ ਨੇ ਹੁਕਮ ਕੀਤਾ ਸੀ ਵੱਡਿਆਂ ਸਤਿਗੁਰਾਂ ਨੇ ਕਿ ਬਿਨਾਂ ਦੇਰੀ ਤੋਂ ਇਹਦਾ ਜਵਾਬ ਲਿਖਾ ਕੇ ਸਾਹਿਬਜ਼ਾਦੇ ਜੀ ਕੋਲੋਂ ਉਹ ਚਿੱਠੀ ਲੈ ਕੇ ਸਾਡੇ ਕੋਲ ਆਉਣਾ ਹੈ।
ਜਾਂ ਤੇ ਨਹਿ ਬਿਲੰਬ ਅਵਤਾਰੋ,
ਇਹ ਕਲਗੀਧਰ ਸਵਾਮੀ ਜੀ ਹੁਣ ਆਪ ਜੀ ਦੇਰੀ ਨਾ ਲਾਵੋ, ਇਹਦਾ ਜਿਹੜਾ ਜਵਾਬ ਆਪ ਜੀ ਨੇ ਲਿਖਣਾ ਹੈ ਉਹ ਲਿਖ ਕੇ ਮੈਨੂੰ ਦੇ ਦਿਓ।
ਲਿਖ ਕਰ ਉੱਤਰ ਪਠੋ ਵਿਚਾਰੋ,
ਮਹਾਰਾਜ ਜਿਹੜੀ ਵਿਚਾਰ ਕਰਕੇ ਆਪ ਜੀ ਨੇ ਜਵਾਬ ਲਿਖਣਾ ਹੈ ਚਿੱਠੀ 'ਚ ਉਹ ਜਵਾਬ ਲਿਖ ਦਿਓ ਤੇ ਵਿਚਾਰ ਕਰਕੇ ਮੈਨੂੰ ਭੇਜ ਦਿਓ।
ਗੁਰਨੰਦਨ ਸੁਣ ਜਾਣਿਓ ਆਸ਼ੈ,
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਸਪੂਤ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਰਮਜ ਜਾਣ ਲਈ ਉਹਨਾਂ ਦੇ ਅੰਦਰ ਦੀ ਖੇਡ, ਕਿਉਂਕਿ ਇੱਕ ਗੁਰੂ ਗੁਰੂ ਦੀ ਗਤ ਜਾਣ ਸਕਦਾ ਹੈ, ਸਾਡੇ ਵਰਗੇ ਜੀਆਂ ਦੀ ਸੋਝੀ ਵਿੱਚ ਸਮਝ ਵਿੱਚ ਨਹੀਂ ਆ ਸਕਦੀ ਗੁਰੂ ਦੀ ਗਤ। ਕਲਗੀਧਰ ਜੀ ਨੌਵੇਂ ਪਾਤਸ਼ਾਹ ਦੀ ਗਤ ਵਿੱਚ ਜਾਣ ਸਕਦੇ ਹਨ। ਤੋ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਜਿਹੜੀ ਰਮਜ ਸੀ ਉਹਨੂੰ ਸਮਝ ਲਿਆ, ਜਾਣ ਲਿਆ।
ਸਕਲ ਸ਼ਕਤ ਕੋ ਬਲ ਜਿਨ ਪਾਸੈ,
ਜਾਣਦੇ ਨੇ ਕਲਗੀਧਰ ਜੀ ਕਿ ਨੌਵੇਂ ਪਾਤਸ਼ਾਹ ਸਰਬ ਸ਼ਕਤੀਆਂ ਦੇ ਮਾਲਕ ਹਨ, ਸਰਬ ਸ਼ਕਤੀਆਂ ਤੇ ਬਲ ਦੇ ਸਹਿਤ ਬਲਵਾਨ ਹਨ।
ਸੂਰਜ ਸਸ ਕੋ ਰੋਕ ਰਖਈਆ,
ਇੰਨੇ ਬਲੀ ਨੇ ਕਿ ਜੇ ਇਸ਼ਾਰਾ ਕਰਕੇ ਸੂਰਜ ਨੂੰ ਚੜ੍ਹਨ ਤੋਂ ਰੋਕ ਦੇਣ ਤੇ ਉਹ ਰੁਕ ਜਾਏ, ਜੇ ਚੰਦਰਮਾ ਨੂੰ ਕਹਿ ਦੇਣ ਵੀ ਥੰਮ ਜਾ ਤੇ ਚੰਦਰਮਾ ਨੂੰ ਵੀ ਥਮਾ ਦੇਣ, ਰੋਕ ਦੇਣ, ਇੰਨੇ ਬਲ ਦੇ ਮਾਲਕ ਨੇ ਨੌਵੇਂ ਪਾਤਸ਼ਾਹ।
ਬ੍ਰਹਮ ਲੋਕ ਲੋ ਬਲ ਅਤੇ ਸਈਆ,
ਇੰਨਾ ਬਲ ਵੀ ਬ੍ਰਹਮ ਲੋਕ ਤੱਕ ਦੇ ਜਿਤਨੇ ਦੇਵਤੇ ਹਨ ਉਹ ਸਾਰੇ ਨਿਰਬਲ ਹੋਏ ਨੌਵੇਂ ਪਾਤਸ਼ਾਹ ਦੇ ਸਾਰਮੁਖ ਹੱਥ ਜੋੜ ਕੇ ਖਲੋਂਦੇ ਹਨ।
ਹੱਥ ਜੋੜ ਇੰਦਰਾਦਿਕ ਥਰੈ,
ਇੰਦਰ ਵਰਗੇ ਰਾਜੇ, 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਕਿਹਾ ਜਾਂਦਾ, ਉਹ ਵੀ ਨੌਵੇਂ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਸੀਸ ਨਵਾ ਕੇ ਵੰਦਨਾ ਕਰਕੇ ਖੜਾ ਹੈ, ਨਮਸਕਾਰ ਕਰਕੇ ਖੜਾ ਹੈ।
ਜਥਾ ਹੁਕਮ ਸੋ ਤਤ ਛਿਨ ਕਰੈ,
ਜੋ ਹੁਕਮ ਕਰ ਦੇਣ ਉਹਨਾਂ ਪ੍ਰਤੀ ਨੌਵੇਂ ਪਾਤਸ਼ਾਹ ਗੁਰਦੇਵ ਦੇ ਹੁਕਮ ਨੂੰ ਸੁਣਦਿਆਂ ਉਹੀ ਤਤ ਛਿਨ ਕਰ ਦੇਣ। ਜਿੰਨੀਆਂ ਗੁਪਤ ਪ੍ਰਗਟ ਸ਼ਕਤੀਆਂ ਪੂਰੇ ਬ੍ਰਹਿਮੰਡ ਵਿੱਚ ਵਰਤਦੀਆਂ ਉਹ ਸਾਰੀਆਂ ਸ਼ਕਤੀਆਂ ਨੌਵੇਂ ਪਾਤਸ਼ਾਹ ਦੇ ਬਚਨਾਂ ਦੇ ਤਾਬਿਆਂ ਹਨ, ਜੇ ਬਚਨ ਕਰ ਦੇਣ, ਬਚਨ ਕਰਕੇ ਕੁਝ ਤੋਂ ਕੁਝ ਕਰ ਸਕਦੇ ਹਨ।
ਕਿਆ ਨਰ ਬਪੁਰੇ ਤਿਨੋ ਅਗਾਰੇ,
ਇਹ ਵਿਚਾਰੇ ਬਪਰੇ ਮਨੁੱਖ ਔਰੰਗਜ਼ੇਬ ਵਰਗੇ ਇਹ ਕੀ ਨੇ ਭਲਾ ਨੌਵੇਂ ਪਾਤਸ਼ਾਹ ਦੇ ਸਾਹਮਣੇ, ਇਹਨਾਂ ਦੀ ਕੀ ਹਸਤੀ ਹੈ, ਇਹਨਾਂ ਦਾ ਕੀ ਵਜੂਦ ਹੈ ਸਤਿਗੁਰੂ ਜੀ ਦੇ ਸਨਮੁਖ।
ਅਵਨ ਉਡਾਏ ਫੂਕ ਇੱਕ ਮਾਰੇ,
ਫੂਕ ਮਾਰ ਕੇ ਧਰਤੀ ਉਡਾ ਦੇਣ ਨੌਵੇਂ ਪਾਤਸ਼ਾਹ ਇੰਨੇ ਬਲੀ ਹਨ, ਇੱਕ ਫੂਕ ਮਾਰਨ ਤੇ ਸਾਰਾ ਬ੍ਰਹਿਮੰਡ ਉਡਾ ਕੇ ਰੱਖ ਦੇਣ, ਏਡੀ ਵੱਡੀ ਤਾਕਤ ਦੇ ਮਾਲਕ ਨੇ ਨੌਵੇਂ ਪਾਤਸ਼ਾਹ।
ਇੱਕ ਬਾਤ ਤੇ ਸਭ ਤੁਰਕਾਨਾ,
ਇੱਕੋ ਬਚਨ ਕਰਨ, ਇੱਕੋ ਵਾਕ, ਇੱਕੋ ਬੋਲ ਆਪਣੇ ਮੁਖੋਂ ਬੋਲਣ ਤੇ ਜਿੰਨਾ ਤੁਰਕਾਨਾ ਪੂਰੇ ਵਿਸ਼ਵ ਭਰ ਵਿੱਚ ਹੈ।
ਸ਼ਾਹੋ ਕੇ ਰੰਕ ਹੋਏ ਪਰਹਾਨਾ,
ਭਾਵੇਂ ਕੋਈ ਸ਼ਾਹ ਆਇਆ ਤੇ ਭਾਵੇਂ ਕੋਈ ਰੰਕ ਹੈ, ਸਾਰਿਆਂ ਨੂੰ ਇੱਕ ਬਚਨ ਨਾਲ ਹੀ ਗਰਕ ਕਰਨ ਦੀ ਸਮਰੱਥਾ ਰੱਖਦੇ ਨੇ ਗੁਰਦੇਵ ਜੀ, ਇੱਕ ਬਚਨ ਨਾਲ ਹੀ ਸਾਰਿਆਂ ਨੂੰ ਪਤਾਲ ਚ ਤਸਾ ਸਕਦੇ ਹਨ।
ਜੋ ਸਹਾਇਤਾ ਸਭ ਕੀ ਕਰੇ,
ਐਸੇ ਸਤਿਗੁਰੂ ਨੌਵੇਂ ਪਾਤਸ਼ਾਹ ਕਲਗੀਧਰ ਜੀ ਵਿਚਾਰ ਕਰ ਰਹੇ ਨੇ ਕਿ ਐਸੇ ਬਲੀ ਸਤਿਗੁਰੂ ਜਿਹੜੇ ਸਭ ਦੀ ਸਹਾਇਤਾ ਕਰਦੇ, ਜਿੱਥੇ ਕੋਈ ਉਹਨਾਂ ਨੂੰ ਅਰਾਧਦਾ, ਜਿੱਥੇ ਕੋਈ ਉਹਨਾਂ ਨੂੰ ਧਿਆਉਂਦਾ, ਉੱਥੇ ਹੀ ਉਹਦੀ ਸਹਾਇਤਾ ਕਰਨ ਵਾਸਤੇ ਜਾ ਪਹੁੰਚਦੇ ਆ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿਤ ਸਹਾਈ, ਸਭ ਥਾਈਂ ਹੋਏ ਸਹਾਏ ਵਾਲੀਆਂ ਦਾਤਾਂ ਦੇਣ ਵਾਲੇ, ਜਿੱਥੇ ਕੋਈ ਅਰਾਧਦਾ ਉੱਥੇ ਹੀ ਉਹਦੀ ਸਹਾਇਤਾ ਕਰਨ ਵਾਸਤੇ ਪਹੁੰਚਣ ਵਾਲੇ ਗੁਰਦੇਵ ਹਨ।
ਹਿਰਦੇ ਮਨੋਰਥ ਜੇ ਸਿੱਖ ਧਰੈ,
ਜਿਹੜਾ ਕੋਈ ਸਿੱਖ ਆਪਣੇ ਹਿਰਦੇ 'ਚ ਕਿਤੇ ਵੀ ਕੋਈ ਮਨੋਰਥ ਕਰ ਲਏ, ਕਿਤੇ ਹੋਵੇ ਪੂਰੇ ਬ੍ਰਹਿਮੰਡ ਵਿੱਚ, ਕਿਤੇ ਵੀ ਕੋਈ ਮਨ 'ਚ ਮਨੋਰਥ ਕਰ ਲਵੇ,
ਦੂਰ ਕੇ ਨੇਰ ਕੇ ਅਵਨ ਆਕਾਸ਼,
ਭਾਵੇਂ ਦੂਰ ਹੋਵੇ, ਨੇੜੇ ਹੋਵੇ, ਧਰਤੀ 'ਤੇ ਹੋਵੇ ਤੇ ਭਾਵੇਂ ਆਕਾਸ਼ ਵਿੱਚ ਹੋਵੇ,
ਸਿਮਰੈ ਮਨ ਪਹੁੰਚਤ ਜਨ ਪਾਸ,
ਜਿਹੜਾ ਕੋਈ ਮਨ 'ਚ ਸਿਮਰ ਲੈ ਨੌਵੇਂ ਪਾਤਸ਼ਾਹ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਅੱਖ ਦੇ ਫੋਰ 'ਚ ਉਹਦੇ ਕੋਲ ਜਾ ਪਹੁੰਚਦੇ, ਐਸੇ ਬਲੀ ਹਨ। ਐਸੀ ਸਹਾਇਤਾ ਕਰਨ ਵਾਲੇ ਵੀ ਇੱਕ ਅੱਖ ਦੇ ਫੋਰ ਵਿੱਚ ਉਹਦੇ ਕੋਲ ਜਾ ਪਹੁੰਚਦੇ ਨੇ। ਜੇ ਮੱਖਣ ਸ਼ਾਹ ਲੁਬਾਣੇ ਨੇ ਅਰਾਧਿਆ, ਅੱਖ ਦੇ ਫੋਰ 'ਚ ਉਹਦੇ ਕੋਲ ਜਾ ਪਹੁੰਚੇ, ਉਹਦਾ ਬੇੜਾ ਬੰਨੇ ਲਾਇਆ। ਜੇ ਸਸਾ ਰਾਮ 'ਚ ਬੈਠੇ ਚਾਚੇ ਫੱਗੂ ਨੇ ਅਰਾਧਿਆ ਕਿ ਨੌਵੇਂ ਪਾਤਸ਼ਾਹ ਘੋੜੇ 'ਤੇ ਚੜ੍ਹੇ ਚੜ੍ਹਾਇਆ ਮੇਰੇ ਨਵੇਂ ਘਰ 'ਚ ਚਰਨ ਪਾਉਣ, ਅਤੇ ਗਰੀਬ ਨਵਾਜ ਪਾਤਸ਼ਾਹ ਜਾ ਪਹੁੰਚਦੇ ਹੈ। ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖਾਂ ਨੇ ਗੁਰੂ ਦੀ ਅਰਾਧਨਾ ਕੀਤੀ ਹੈ, ਭਾਵੇਂ ਧਰਤੀ 'ਤੇ ਹੋਣ, ਭਾਵੇਂ ਸਮੁੰਦਰ ਦੇ ਕਿਸੇ ਤਲ 'ਤੇ ਹੋਣ, ਸਤਿਗੁਰੂ ਜੀ ਉੱਥੇ ਹੀ ਜਾ ਪਹੁੰਚਦੇ ਤੇ ਸਹਾਇਤਾ ਕਰਦੇ ਹਨ।
ਸਕਲ ਕਲਾ ਸਮਰੱਥ ਗੁਰ ਐਸੇ,
ਸਰਬ ਕਲਾ ਸਮਰੱਥ ਸਤਿਗੁਰੂ ਜੀ, ਸਰਬ ਗੁਣ ਸੰਪੰਨ, ਸਰਬ ਕਲਾ ਸਮਰੱਥ ਐਸੇ ਹਨ।
ਨਿਜ ਸਹਾਇਤਾ ਚਾਹਤ ਕੈਸੇ,
ਐਸੇ ਸਮਰੱਥ ਸਤਿਗੁਰੂ ਜੀ, ਇਹ ਸਲੋਕ ਦੇ ਵਿੱਚ ਜਿਹੜੇ ਬਚਨ ਲਿਖੇ ਉਹ ਆਪਣੀ ਸਹਾਇਤਾ ਕਿਵੇਂ ਚਾਹੁੰਦੇ ਆ, ਮੇਰੀ ਸਹਾਇਤਾ ਕਰੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲਗੀਧਰ ਜੀ ਸਲੋਕ ਵਿਚਾਰ ਰਹੇ ਨੇ ਵੀ ਇਹ ਗੱਲ ਕੋਈ ਨਿਰਬਲ ਬੰਦਾ ਕਵੇ ਕਿ ਮੇਰਾ ਬਲ ਛੁੱਟ ਗਿਆ, ਮੈਨੂੰ ਬੰਧਨ ਪੈ ਗਏ ਨੇ, ਅਤੇ ਹੁਣ ਇੱਦਾਂ ਸਹਾਇਤਾ ਕਰੋ ਜਿਵੇਂ ਹਾਥੀ ਦੀ ਸਹਾਇਤਾ ਕਰੀ ਦੀ ਕੀਤੀ ਸੀ ਭਗਵਾਨ ਜੀ ਨੇ, ਗੱਜ ਜੋ ਉਹ ਸਹਾਏ। ਇਹ ਕੋਈ ਨਿਰਬਲ ਬੰਦਾ ਕਵੇ ਤਾਂ ਗੱਲ ਸਮਝ 'ਚ ਆਉਂਦੀ ਹੈ। ਸਤਿਗੁਰੂ ਜੀ ਤਾਂ ਸਰਬ ਕਲਾ ਸਮਰੱਥ ਨੇ, ਸਰਬ ਸ਼ਕਤੀਵਾਨ ਨੇ, ਉਹ ਤਾਂ ਆਪ ਸਿੱਖਾਂ ਦੀ ਸਹਾਇਤਾ ਕਰਦੇ ਜਿੱਥੇ ਕੋਈ ਸਿੱਖ ਅਰਾਧਦਾ, ਦੇਸ਼ਾਂ ਵਿਦੇਸ਼ਾਂ 'ਚ ਕਿਤੇ ਹੋਵੇ, ਉਹ ਭਲਾ ਆਪਣੀ ਸਹਾਇਤਾ ਕਿਵੇਂ ਮੰਗ ਸਕਦੇ ਹੈ। ਕਿਉਂਕਿ ਇਹ ਸਲੋਕ ਉਹਨਾਂ ਨੇ ਖਾਸ ਕਰਕੇ ਮੇਰੇ ਲਈ ਉਚਾਰਿਆ, ਕਲਗੀਧਰ ਜੀ ਜਾਣੀ ਜਾਣ ਰਹੇ ਹੈ ਇਹ ਸਲੋਕ ਮੇਰੇ ਲਈ ਉਚਾਰਿਆ, ਇਹਦੇ ਵਿੱਚ ਉਹ ਭਲਾ ਕਿਵੇਂ ਆਪਣੀ ਸਹਾਇਤਾ ਮੰਗ ਸਕਦੇ ਹਨ।
ਜਿਨ ਕੇ ਦਾਸਨ ਦਾਸਨ ਦਾਸ,
ਜਿਨ੍ਹਾਂ ਦੇ ਦਾਸਾਂ ਦੇ ਦਾਸ, ਅੱਗੋਂ ਉਹਨਾਂ ਦੇ ਵੀ ਜਿਹੜੇ ਦਾਸ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨੌਵੇਂ ਪਾਤਸ਼ਾਹ ਦੇ ਘਰ ਦੇ ਜਿਹੜੇ ਸੇਵਕ ਨੇ ਦਾਸ, ਅੱਗੋਂ ਉਹਨਾਂ ਦੇ ਦਾਸ, ਅੱਗੋਂ ਤੀਜੇ ਥਾਂ 'ਤੇ ਉਹਨਾਂ ਦੇ ਜਿਹੜੇ ਦਾਸ ਨੇ। ਹਾਂਜੀ,
ਜਗ੍ਹਾ ਨਿਵਾਜਹਿ ਕਰੈ ਕਿ ਨਾਸ਼,
ਉਹ ਇੰਨੀ ਤਾਕਤ ਰੱਖਦੇ ਨੇ ਕਿ ਪੂਰੇ ਜਗਤ ਨੂੰ ਨਿਵਾਜ ਕੇ ਅਤੇ ਵਿਨਾਸ਼ ਕਰਨ ਦੀ ਸਮਰੱਥਾ ਰੱਖਦੇ, ਭਾਈ ਮਤੀ ਦਾਸ ਜੀ ਵਰਗੇ। ਨੌਵੇਂ ਪਾਤਸ਼ਾਹ ਦੇ ਦਾਸਾਂ ਦੇ ਦਾਸਾਂ ਦੇ ਅੱਗੇ ਜਿਹੜੇ ਦਾਸ ਨੇ, ਉਹ ਏਡੀ ਵੱਡੀ ਤਾਕਤ ਦੇ ਸ਼ਕਤੀ ਦੇ ਮਾਲਕ ਨੇ ਕਿ ਸਾਰੇ ਜਗਤ ਨੂੰ ਨਿਵਾਜਣ ਦੀ ਔਰ ਸਾਰੇ ਜਗਤ ਨੂੰ ਵਿਨਾਸ਼ਣ ਦੀ ਦੋਵੇਂ ਸ਼ਕਤੀਆਂ ਆਪਣੇ ਕੋਲ ਰੱਖਦੇ ਹਨ।
ਤਿੰਨ ਸਹਾਇਤਾ ਕਰਨ ਅਜੋਗ,
ਐਸੇ ਸਮਰੱਥ ਸਤਿਗੁਰੂ ਜੀ ਦੀ ਸਹਾਇਤਾ ਕਰਨ ਵਾਸਤੇ ਉਹ ਬਚਨ ਕਰਨ ਅਤੇ ਮੈਂ ਕਹਾਂ ਵੀ ਸਹਾਇਤਾ ਕਰਾਂ ਉਹਨਾਂ ਦੀ, ਇਹ ਅਯੋਗ ਹੈ, ਇਹ ਯੋਗ ਨਹੀਂ ਹੈ। ਮੇਰੀ ਕੀ ਤਾਕਤ ਮੈਂ ਉਹਨਾਂ ਦੀ ਸਹਾਇਤਾ ਕਰਾਂ, ਉਹ ਤਾਂ ਆਪ ਸਮਰੱਥ ਨੇ। ਸਮਰੱਥ ਨੂੰ ਸਹਾਇਤਾ ਦੀ ਲੋੜ ਨਹੀਂ ਹੁੰਦੀ, ਰੱਬ ਨੂੰ ਸਹਾਇਤਾ ਦੀ ਲੋੜ ਹੁੰਦੀ ਆ ਭਲਾ, ਪਰਮੇਸ਼ਰ ਨੂੰ। ਸਾਡੇ ਵਰਗੇ ਜੀਵਾਂ ਨੂੰ ਲੋੜ ਹੈ ਸਹਾਇਤਾ ਦੀ, ਸਾਨੂੰ ਅਰਥਾਂ ਅਤੇ ਸਤਿਗੁਰਾਂ ਦੀ ਸਹਾਇਤਾ ਦੀ ਲੋੜ ਹੈ, ਲੋਕ ਵਿੱਚ ਵੀ ਪਰਲੋਕ ਵਿੱਚ ਵੀ, ਪਰਮੇਸ਼ਰ ਨੂੰ ਥੋੜ੍ਹੀ ਕਿਸੇ ਦੀ ਸਹਾਇਤਾ ਦੀ ਲੋੜ ਹੈ। ਉਹ ਤਾਂ ਆਪ ਖੁਦ ਖੁਦਾ ਹੈ। ਆਪ ਪਰਮੇਸ਼ਰ ਨੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ
ਮਨ ਹੈ ਹੁਕਮ ਚੌਦਹੋਂ ਲੋਕ,
ਜਿਨ੍ਹਾਂ ਦਾ ਹੁਕਮ ਚੌਦਾਂ ਲੋਕ, ਚੌਦਾਂ ਲੋਕਾਂ ਵਿੱਚ ਵੱਸਣ ਵਾਲੇ ਸਮਸਤ ਜੀਵ, ਧਰਤ ਵਿੱਚ, ਪਤਾਲ ਵਿੱਚ, ਆਕਾਸ਼ ਵਿੱਚ ਜਿੰਨੇ ਜੀ ਜੰਤ ਨੇ, ਸਾਰੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਆਗਿਆ 'ਚ ਚੱਲਦੇ ਹਨ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਕਿਹੜਾ ਸਤਿਗੁਰਾਂ ਦੀ ਆਗਿਆ ਤੋਂ ਬਾਹਰ ਹੈ ਭਲਾ? ਸਭ ਸਤਿਗੁਰਾਂ ਦੀ ਆਗਿਆ ਵਿੱਚ ਹੀ ਨੇ, ਗੁਰਦੇਵ ਦੇ ਹੁਕਮ 'ਚ ਨੇ, ਕੋਈ ਸਤਿਗੁਰੂ ਜੀ ਦੇ ਹੁਕਮ ਤੋਂ ਬਾਹਰ ਨਹੀਂ।
ਸ਼੍ਰੀ ਨਾਨਕ ਕੀ ਜੋਤ ਉਦਾਰਾ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਾਨ ਤੇਜਸਵੀ ਜੋਤ, ਜੋ ਅਪਾਰ ਪਾਰਾਵਾਰ ਤੋਂ ਰਹਿਤ ਜੋਤ ਹੈ।
ਅਧਿਕ ਪ੍ਰਕਾਸ਼ਤ ਜਿਨੋ ਮਜਾਰਾ,
ਜਿਹਦਾ ਬੜਾ ਵੱਡਾ ਪ੍ਰਕਾਸ਼, ਐਸੀ ਜੋਤ ਜਿਸ ਜੋਤ ਤੋਂ ਪੂਰੇ ਬ੍ਰਹਿਮੰਡ ਦੀ ਰਚਨਾ ਹੋਈ, ਉਹ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਜਿਸ ਜੋਤ ਤੋਂ ਕਰੋੜਾਂ ਸੂਰਜ ਪ੍ਰਕਾਸ਼ਦੇ ਹਨ।
ਇਮ ਵਿਚਾਰ ਕਰ ਗੁਰ ਕੇ ਨੰਦਨ,
ਉਹ ਜੋਤ ਧੰਨ ਗੁਰੂ ਤੇਗ ਬਹਾਦਰ ਸਾਹਿਬ 'ਚ ਬਿਰਾਜਮਾਨ ਹੈ। ਉਹ ਇਹ ਗੱਲ ਕਿਉਂ ਕਹਿ ਰਹੇ ਨੇ ਕਿ ਸਾਡੀ ਸਹਾਇਤਾ ਕਰੋ? ਇਹ ਕੋਈ ਪਰਖ ਦੀ ਖੇਡ ਹੈ? ਪਰਖ ਰਹੇ ਨੇ ਸਾਨੂੰ ਕਿ ਕਿਤੇ ਇਹਨਾਂ ਦੇ ਮਨ 'ਚ ਭਰਮ ਤਾਂ ਨਹੀਂ ਆ ਗਿਆ, ਕਿਤੇ ਸਾਨੂੰ ਅਸਹਾਏ ਅਤੇ ਅਸਮਰੱਥ ਤਾਂ ਨਹੀਂ ਸਮਝ ਰਹੇ? ਇਹ ਪਰਖ ਰਹੇ ਨੇ ਗੁਰਦੇਵ ਸਾਨੂੰ, ਸਾਰੀ ਸੰਗਤ ਨੂੰ, ਸਾਰੇ ਸਿੱਖਾਂ ਨੂੰ ਪਰਖ ਰਹੇ ਹਨ।
ਪੂਰਬ ਲਿਖੀ ਆਪਣੀ ਬੰਦਨ,
ਨੌਵੇਂ ਪਾਤਸ਼ਾਹ ਦਾ ਇਹ ਸਾਰਾ ਬਚਨ ਪੜ੍ਹ ਕੇ ਵਿਚਾਰ ਕੇ ਫਿਰ ਕਲਗੀਧਰ ਜੀ ਨੇ ਚਿੱਠੀ ਲਿਖੀ। ਪਹਿਲਾਂ ਬੰਦਨਾ ਲਿਖੀ, ਹੇ ਨੌਵੇਂ ਪਾਤਸ਼ਾਹ ਗੁਰਦੇਵ ਜੀ, ਆਪ ਜੀ ਦੇ ਚਰਨਾਂ 'ਤੇ ਡੰਡਵਤ ਪ੍ਰਣਾਮ, ਆਪ ਜੀ ਦੇ ਚਰਨਾਂ 'ਤੇ ਨਮਸਕਾਰ, ਵੰਦਨਾ ਅਨੇਕਾਂ ਬੈਰੀ ਵੰਦਨਾ।
ਚਿਤ ਮੈਂ ਚਹੋ ਸੋ ਤੁਰਤ ਬਣਾਵਹੋ,
ਫਿਰ ਲਿਖਿਆ ਮਹਾਰਾਜ ਕਲਗੀਧਰ ਲਿਖਦੇ ਨੌਵੇਂ ਪਾਤਸ਼ਾਹ ਨੂੰ ਚਿੱਠੀ ਲਿਖ ਰਹੇ, ਜੋ ਚਿਤ 'ਚ ਚਾਹੋ ਉਹ ਤੁਸੀਂ ਇੱਕ ਅੱਖ ਦੇ ਫੋਰ 'ਚ ਬਣਾਉਣ ਦੀ ਸਮਰੱਥਾ ਰੱਖਦੇ ਹੋ।
ਤਉ ਭਲੀ ਬਿੱਧ ਸ਼ਕਤ ਦੂਰ ਆਵਹੋ,
ਫਿਰ ਵੀ ਤੁਸੀਂ ਆਪਣੀ ਸ਼ਕਤੀ ਨੂੰ ਆਪਣੇ 'ਚ ਲੁਕਾ ਕੇ, ਆਪਣੇ 'ਚ ਛੁਪਾ ਕੇ ਰੱਖਦੇ ਨੂੰ ਕਹਿੰਦੇ ਨੇ ਅਜਰ ਨੂੰ ਜਰਨ ਦੀ ਖੇਡ, ਅਜਰ ਨੂੰ ਜਰਨ ਦੀ ਸਮਰੱਥਾ ਰੱਖਦੇ ਹੋ।
ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ।
ਦਸਵੇਂ ਪਾਤਸ਼ਾਹ ਜੀ ਨੇ ਇਸ ਸਲੋਕ ਦਾ ਜਵਾਬ ਦਿੱਤਾ, ਇਹ ਦੋਹਰੇ ਦਾ, ਬਲ ਛੁਟਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ ਦਾ ਜਵਾਬ ਦਿੱਤਾ ਕਿ ਹੇ ਕਲਗੀ ਨੌਵੇਂ ਪਾਤਸ਼ਾਹ ਗੁਰਦੇਵ ਜੀ, ਤੁਹਾਡੇ ਵਿੱਚ ਬਲ ਵੀ ਹੈ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ। ਨੌਵੇਂ ਪਾਤਸ਼ਾਹ ਨੇ ਕਿਹਾ ਸੀ ਸਾਡੀ ਸਹਾਇਤਾ ਕਰੋ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਮਹਾਰਾਜ ਸਹਾਇਤਾ ਨਿਰਬਲ ਦੀ ਹੁੰਦੀ ਹੈ, ਤੁਹਾਡੇ ਕੋਲ ਬਲ ਵੀ ਹੈ, ਚਾਹੋ ਤਾਂ ਬੰਧਨ ਛੁੱਟ ਵੀ ਸਕਦੇ ਹੈ, ਜਿਹੜਾ ਮਰਜ਼ੀ ਉਪਾਅ ਚਾਹੋ ਉਹ ਉਪਾਅ ਬਣਾ ਵੀ ਸਕਦੇ ਹੋ, ਸਭ ਕੁਝ ਤੁਹਾਡੇ ਹੱਥ ਵਿੱਚ ਹੀ ਹੈ, ਅਤੇ ਮਹਾਰਾਜ ਜੀ ਸਾਡੀ ਵੀ ਸਹਾਇਤਾ ਤੁਸੀਂ ਕਰਨੀ ਹੈ।
ਸਤਿ ਸ੍ਰੀ ਅਕਾਲ।
ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਇ। ਮਹਾਰਾਜ ਤੁਸੀਂ ਸਹਾਇਤਾ ਕਰਨ ਵਾਲੇ ਹੋ, ਸਭ ਕੁਝ ਤੁਹਾਡੇ ਹੱਥ ਹੈ। ਤਾਂ ਹੀ ਕਲਗੀਧਰ ਸਵਾਮੀ ਜੀ ਨੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਰਚਦਿਆਂ ਜਦੋਂ ਨੌ ਪਾਤਸ਼ਾਹੀਆਂ ਨੂੰ ਧਿਆਇਆ ਅਤੇ ਨੌਵੇਂ ਪਾਤਸ਼ਾਹ ਨੂੰ ਧਿਆਉਂਦਿਆਂ ਲਿਖਿਆ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ
ਥਾਈ ਹੋਏ ਸਹਾਇ, सब थाई हुए सहाय।
नानक सब किछ तुमर हाथ में, नानक सब किछ तुमर हाथ में,
नानक सब किछ तुमरे हाथ में, नानक सब किछ तुमरे हाथ में।
महाराज सब कुछ आप जी दे हाथ विच है, तुम ही हो सहाय, तुम ही हो सहाय,
तुम ही हो सहाय, तुम ही हो सहाय,
तुम ही हो सहाय, तुम ही हो सहाय,
तुम ही हो सहाय, तुम ही हो सहाय।
महाराज सब कुछ तुहाडे वस है, तुसी सहायता करन वाले हो, सब कुछ करन कराउन वाले आप ही हो।
जो पई इस प्रकार उत्तर लिख पाती,
एदा ए जवाब लिखिया नौवें पातशाह नू कलगी धर जी ने,
सब की नमो लिखी सुख शांति,
और सब जियां दी सुख शांति लिखी है,
तीन लोक के मालक आप
लिखिया हे स्वामी, तुसी तिन्ना लोकां दे स्वामी हो, तिन्ना लोकां दे मालक हो, त्रिलोकी नाथ हो।
चहो सो रचो उथापन थाप,
जो चाहे रच सकदे हो, एक काख दे फोरच बना के काख दे फोरच विनाश कर सकदे हो।
इत्यादिक लिख बहुत विचारा,
एदा ए बहुत सारियां विचारा कलगी धर जी ने लिखियां।
समय अल्प तन तजन मझारा,
जान लिया के हुण नौवें पातशाह जी दे तन त्यागण विच थोड़ा समा ही बाकी है।
आने सीस जाए सिख जो
हुण जेड़ा सिख सीस लै के आवे उत्थों, क्योंकि जानदे ने सारी खेड के केवल सीस ही आउणा, धड़दी आउणा। कलगीधर पातशाह जी महाराज जी जान दे भी हुण जेड़ा सिख उत्थों सीस लै के आवेगा,
नह बिल मैं अर निरपै होए,
इहो जिहा सिख भेजिए जेड़ा देरी ना लावे ते निरपै हो के सीस लै के आवे।
जो आयो सो नहन पठायो,
जेड़ा सिख पहला चिट्ठी लै के आया सी ओनू नहीं भेजिया। हाँ जी,
अपर दास को निकट बुलायो,
अपना एक होर सेवक पाई जैता जिन्हों गल नाल ला के गुरदेव ने कहा सी रंगरेटा गुरु का बेटा, भाई जैते नू महाराज जी ने बुलाया।
करो गोने अब पौन समानो,
भाई जैते नू वो चिट्ठी दिती कलगीधर जी ने कहा, जिवें हवा जांदी है भाई जैता जी, एदा हवा वांगू उड़दे जाओ दिल्ली नू,
पहुंचो निकट त्रास नह मानो,
बिना डर तो बिना भय तो नौवें पातशाह कोल सीधे जायो, तुहानू कोई रोक टोक नहीं होवेगी।
सब दिशते अत बंदन करी है,
और साडे सारिआं वल्लों नौवें पातशाह दे चरणा ते वंदना करियो, नौवें गुरदेव दे चरणा ते मत्था टेकियो।
जो कारण होए खरे ने हरी है,
जिहड़ा कारण उत्थे होवे सब कुछ वेखणा तुसीं अखां नाल। हांजी,
किस दिशते नह संसय धरी है,
किसे वल्लों मन च संसा नहीं करना,
आवन जानो करत न डरी है,
आउंदिया जांदिया डरना नहीं, पै पीत नहीं होना,
हाथ जोर गुर ते सुन बानी,
गुरदेव दे बचन सुन के हाथ जोड़े ते गुरदेव दी बाणी सुन के,
भयो त्यार चल बे कहो मानी,
भाई जैता जी चलन नू चल त्यार हो के चल पे,
बारंबार नानकी माता,
बार बार माता नानकी जी,
मैं अत बिरदा सुनो दुख ताता,
कहन लगे मेरे वल्लों भी कहो के मैं बिरद माता हां, मेरे हिरदे च वड्डा भारी डाढ़ा दुख है।
श्री गुजरी मन दीन उचारे,
माता गुजरी जी भी बेनती कर दे, भाई जैता जी मेरे वल्लों भी नौवें पातशाह नू बेनतियां करियो,
तुम दर्शन की प्यास हमारे,
महाराज तुहाडे दर्शना दी प्यास है हिरदे च, भारी तीवर प्यास है, इन्नी प्यास कि वो तड़फ बुझदी नहीं जदों तक आप जी दे दर्शन नहीं हुंदे।
जिम जानो तिम रचो गुसाई,
जिमें मर्जी जानो ओदां दी खेड रचो,
तुमरे मह चित रहै सदाई,
कृपा रखियो महाराज मेरा ये चित सदाई तुहाडे च रहे। धन माता गुजरी जी, ਭਾਈ ਜੈਤੇ ਨੂੰ ਕਹਿੰਦੇ ਮੇਰੇ ਵੱਲੋਂ ਬੇਨਤੀ ਕਰਿਓ ਨੌਵੇਂ ਪਾਤਸ਼ਾਹ ਨੂੰ ਕਿ ਮੇਰਾ ਚਿੱਤ ਸਦਾ ਹੀ ਉਹਨਾਂ ਦੇ ਚਰਨਾਂ ਵਿੱਚ ਰਹੇ।
ਲਈ ਪਤਰਕਾ ਸਿੱਖ ਸਿਧਾਇਓ,
ਲੈ ਕੇ ਉਹ ਚਿੱਠੀ ਸਿੱਖ ਚੱਲ ਪਿਆ।
ਨਮੋ ਕਰਤ ਹੀ ਨੈ ਬਿਲ ਮਾਇਓ,
ਛੇਤੀ ਨਾਲ ਚੱਲ ਪਿਆ, ਦੇਰੀ ਨਹੀਂ ਲਾਈ।
ਦਿੱਲੀ ਪੁਰ ਕੇ ਪੰਥ ਸਿਧਾਰਾ,
ਦਿੱਲੀ ਦੇ ਰਾਹ ਨੂੰ ਚੱਲ ਪਿਆ। ਤਾਂ ਹੀ ਮਹਾਰਾਜ ਨੇ ਰੰਗਰੇਟਾ ਕਿਹਾ ਜਿਹੜਾ ਛੇਤੀ ਨਾਲ ਤੁਰਿਆ ਜਾਵੇ। ਹਾਂਜੀ,
ਨਿਸ ਦਿਨ ਗਮਨਿਓ ਜਾਏ ਸੁਖਾਰਾ,
ਰਾਤ ਦਿਨ ਨਿਰੰਤਰ ਇੱਕ ਰਸ ਭਾਈ ਸਾਹਿਬ ਜੀ ਤੁਰੇ ਜਾਂਦੇ ਹਨ।
ਕਿਤਕ ਸਮੇਂ ਮਹਿ ਪਹੁੰਚਿਓ ਜਾਈ,
ਕੁਝ ਸਮੇਂ ਵਿੱਚ ਹੀ ਕਹਿੰਦੇ ਦਿੱਲੀ ਪਹੁੰਚ ਗਏ।
ਹੋਰ ਪੁਰੀ ਕੇ ਪਰਵਿਸ਼ਿਓ ਧਾਈ,
ਦਿੱਲੀ ਦਾ ਜਿਹੜਾ ਮੇਨ ਦਰਵਾਜ਼ਾ ਉਹਦੇ ਵਿੱਚ ਜਾ ਕੇ ਭਾਈ ਸਾਹਿਬ ਨੇ ਪ੍ਰਵੇਸ਼ ਕੀਤਾ।
ਡਰ ਬਹੀਨ ਘਰ ਗਿਆ ਗਯੋ,
ਡਰ ਨਹੀਂ ਕੋਈ ਵੀ ਕੋਈ ਰੋਕੇਗਾ ਟੋਕੇਗਾ, ਬਿਨਾਂ ਡਰ ਤੋਂ ਸਿੱਧਾ ਕਾਰਾਗ੍ਰਹਿ ਚ ਉੱਥੇ ਜਾ ਪਹੁੰਚੇ।
ਸਤਿਗੁਰ ਅੰਤਰ ਦੇਖਤ ਭਇਓ,
ਸਤਿਗੁਰੂ ਜੀ ਅੰਦਰ ਵੇਖਿਆ ਜਾ ਕੇ ਕਾਰਾਗ੍ਰਹਿ ਵਿੱਚ।
ਹੱਥ ਜੋੜ ਕਰ ਸੀਸ ਨਿਵਾਇਓ,
ਹੱਥ ਜੋੜੇ ਨੌਵੇਂ ਪਾਤਸ਼ਾਹ ਦੇ ਚਰਨਾਂ ਤੇ ਸੀਸ ਝੁਕਾ ਕੇ ਮੱਥਾ ਟੇਕਿਆ।
ਬਦਨ ਪ੍ਰਫੁੱਲਤ ਦਰਸ਼ਨ ਪਾਇਓ,
ਨੌਵੇਂ ਪਾਤਸ਼ਾਹ ਦਾ ਚਿਹਰਾ ਖਿੜਿਆ ਹੋਇਆ, ਭਾਵੇਂ ਪਿੰਜਰੇ ਚ ਕੈਦ ਨੇ, ਚਿਹਰੇ ਤੇ ਓਦਾਂ ਦੀ ਕ੍ਰਾਂਤੀ, ਉਹੀ ਪ੍ਰਕਾਸ਼ ਉਹੀ ਨੂਰ ਖਿੜਿਆ ਹੋਇਆ ਮੁੱਖ ਹੈ।
ਧਰੀ ਪਤਰਕਾ ਗੁਰੂ ਅਗਾਰੀ,
ਕਲਗੀ ਧਰ ਪਾਤਸ਼ਾਹ ਵੱਲੋਂ ਭੇਜੀ ਚਿੱਠੀ ਸਿੱਖ ਨੇ ਨੌਵੇਂ ਪਾਤਸ਼ਾਹ ਜੀ ਦੇ ਅੱਗੇ ਭੇਟ ਕੀਤੀ।
ਸੁੱਧ ਕੁਟੰਬ ਕੀ ਸਕਲ ਉਚਾਰੀ,
ਪਰਿਵਾਰ ਦੀ ਸਾਰੀ ਸੁੱਧ ਸਾਰ ਨੌਵੇਂ ਪਾਤਸ਼ਾਹ ਨੂੰ ਦੱਸੀ। ਗਰੀਬਨ ਬਾਜ ਆਪ ਜੀ ਦੀ ਦਇਆ ਮਾਇਆ ਸਦਕਾ ਕਿਰਪਾ ਸਦਕਾ ਸਭ ਪਰਿਵਾਰ ਸੁਖੀ ਹੈ, ਆਨੰਦਪੁਰ ਸਾਹਿਬ ਚ ਵਸਦਾ ਹੈ।
ਕਰ ਤਰ ਖੋਲ ਪਠੀ ਤਤਕਾਲਾ,
ਗੁਰਦੇਵ ਨੇ ਉਹ ਚਿੱਠੀ ਖੋਲੀ ਤੇ ਖੋਲ ਕੇ ਚਿੱਠੀ ਪੜ੍ਹੀ ਹੈ।
ਸ਼੍ਰੀ ਸਤਿਗੁਰ ਉਰ ਧੀਰ ਵਿਸਾਲਾ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾਇਆ। ਕਹਿੰਦੇ ਧਰਤੀ ਚ ਸਭ ਤੋਂ ਵੱਧ ਧੀਰਜ ਹੈ। ਜਦੋਂ ਧੀਰਜ ਦੀ ਗੱਲ ਹੁੰਦੀ ਤੇ ਧਰਤੀ ਦਾ ਵਰਣਨ ਹੁੰਦਾ, ਪਰ ਕਹਿੰਦੇ ਨੌਵੇਂ ਪਾਤਸ਼ਾਹ ਅੰਦਰ ਇੰਨਾ ਧੀਰਜ ਹੈ ਕਿ ਉਹਨਾਂ ਨੇ ਮਾਨੋ ਧਰਤੀ ਨੂੰ ਦੱਸਿਆ ਹੋਵੇ ਕਿ ਇਹ ਧਰਤੀ ਏਦਾਂ ਧੀਰਜ ਰੱਖੀਦਾ ਹੈ। ਹਾਂਜੀ,
ਨਿਜ ਨੰਦਨ ਕੋ ਆਸ਼ਾ ਪਰਖਤ,
ਆਪਣੇ ਸਾਹਿਬਜ਼ਾਦੇ ਦਾ ਆਸ਼ਾ ਜੋ ਚਿੱਠੀ ਵਿੱਚ ਲਿਖਿਆ ਹੋਇਆ ਕਲਗੀਧਰ ਜੀ ਨੇ, ਉਹ ਪਰਖਦੇ ਨੇ ਨੌਵੇਂ ਪਾਤਸ਼ਾਹ।
ਅਧਿਕ ਗੰਭੀਰ ਜਾਨ ਮਨ ਹਰਖਤ,
ਅਧਿਕ ਗੰਭੀਰਤਾ ਵੇਖੀ ਬਚਨਾਂ 'ਚ ਕਿ ਨੌ ਸਾਲ ਦੀ ਆਯੂ 'ਚ ਸਾਹਿਬਜ਼ਾਦੇ ਦੇ ਬੜੇ ਗੰਭੀਰ ਬਚਨ ਹਨ। ਗੁਰਦੇਵ ਬੜੇ ਪ੍ਰਸੰਨ ਹੁੰਦੇ, ਬੜੇ ਖੁਸ਼ ਹੋ ਰਹੇ ਨੌਵੇਂ ਪਾਤਸ਼ਾਹ।
ਲੱਖੋਂ ਬਰਖਨ ਕੋ ਤਪਦੀ ਹਾ,
ਨੌਵੇਂ ਪਾਤਸ਼ਾਹ ਸੋਚਦੇ ਇਹ ਉਹੀ ਨੇ ਜਿਨ੍ਹਾਂ ਨੇ ਦੁਸ਼ਟ ਦਮਨ ਦੇ ਰੂਪ ਵਿੱਚ ਲੱਖਾਂ ਵਰੇ ਤਪ ਕੀਤਾ ਹੈ, ਲੱਖਾਂ ਵਰਿਆਂ ਦੀ ਤਪੱਸਿਆ ਹੈ।
ਇਨਕੇ ਉਪਜਾਵਨ ਹਿਤ ਪ੍ਰੀਹਾ,
ਸਮੁੰਦ ਰਿਸ਼ੀ ਜੀ ਨੇ ਆਪਣੇ ਲੱਖਾਂ ਵਰਿਆਂ ਦੇ ਤਪ ਦੇ ਬਲ ਨੂੰ ਖੱਲ ਝਾੜੀ ਸੀ ਸ਼ੇਰ ਦੀ, ਤੇ ਇਸ ਮਹਾਨ ਤਪਸਵੀ ਨੂੰ ਪੈਦਾ ਕੀਤਾ ਸੀ।
ਏਕੰਕਾਰ ਅਰਾਧਨ ਕਰੇ,
ਏਕੰਕਾਰ ਦੀ ਅਕਾਲ ਪੁਰਖ ਦੀ ਅਰਾਧਨਾ ਕੀਤੀ ਸੀ ਸਮੁੰਦ ਰਿਸ਼ੀ ਜੀ ਨੇ।
ਝਟਕੀ ਸਿੰਘ ਖਾਲ ਕਰ ਧਰੇ,
ਔਰ ਸ਼ੇਰ ਦੀ ਉਹ ਖੱਲ ਆਪਣੇ ਹੱਥੀ ਝਟਕੀ ਸੀ ਇਸ ਦੁਸ਼ਟ ਦਮਨ ਨੂੰ ਪੈਦਾ ਕਰਨ ਲਈ।
ਤਬ ਹੂੰ ਪੁਰਸ਼ੋਤਮ ਕੇ ਅੰਸ਼,
ਅਕਾਲ ਪੁਰਖ ਦੀ ਸ਼ੁੱਧ ਅੰਸ਼ ਲੈ ਕੇ, ਪੁਰਸ਼ੋਤਮ ਕਿਹਾ ਅਕਾਲ ਪੁਰਖ ਨੂੰ, ਉੱਤਮ ਪੁਰਸ਼ ਦੀ ਅੰਸ ਲੈ ਕੇ।
ਉਪਜੇ ਜਗ ਮਾਨਸ ਕੇ ਹੰਸ,
ਮਾਨਸੀ ਸਰੀਰ ਧਾਰਨ ਕਰਕੇ ਜਗਤ ਦੇ ਜੀਵਾਂ ਦੇ ਉਧਾਰ ਲਈ ਇਹ ਤਪ ਦੇ ਵਿੱਚੋਂ ਬਲ, ਤਪ ਦੇ ਬਲ ਚੋਂ ਅਕਾਲ ਪੁਰਖ ਦੀ ਅੰਸ਼ ਲੈ ਕੇ ਪੈਦਾ ਹੋਏ।
ਲੱਖੋਂ ਰਾਖਸ਼ ਖੰਡ ਖਪਾਏ,
ਦੁਸ਼ਟ ਦਮਨ ਦੇ ਰੂਪ ਵਿੱਚ ਲੱਖਾਂ ਹੀ ਰਾਖਸ਼, ਲੱਖਾਂ ਹੀ ਦਾਨਵ ਮਾਰ ਕੇ ਖਪਾ ਦਿੱਤੇ।
ਯੋਧਾ ਅਧਿਕ ਥਿਰੇ ਰਨ ਥਾਏ,
ਇਹੋ ਜੇ ਯੋਧੇ ਕਿ ਜੰਗ ਦੇ ਮੈਦਾਨ 'ਚ ਜਿਵੇਂ ਕੋਈ ਰਣ ਥੰਭ ਗੱਡਿਆ ਜਾਂਦਾ, ਏਦਾਂ ਪੈਰ ਜਮਾ ਕੇ ਵੈਰੀਆਂ ਨਾਲ ਲੜੇ।
ਮਿਲੀ ਚੰਡਕਾ ਪਾਏ ਵਿਜੈ ਕੋ,
ਫਿਰ ਜਿਸ ਦੇਵੀ ਦੀ ਰੱਖਿਆ ਕੀਤੀ ਉਹ ਦੇਵੀ ਵੀ ਮਿਲੀ, ਉਹ ਵੀ ਆ ਕੇ ਨਮਸਕਾਰ ਕਰਦੇ।
ਮੁੱਦਤ ਦੀਏ ਪਰ ਦੇਖ ਅਜੈ ਕੋ,
ਅਕਾਲ ਪੁਰਖ ਦੀ ਸ਼ਕਤੀ ਨੇ ਵਰ ਦਿੱਤਾ ਦੁਸ਼ਟ ਦਮਨ ਜੀ ਨੂੰ ਕਿ ਤੁਸੀਂ ਸਦਾ ਹੀ ਵਿਜੈ ਵਿੱਚ ਰਹੋਗੇ, ਵਿਜੈ ਲਕਸ਼ਮੀ ਸਦਾ ਹੀ ਆਪ ਜੀ ਦੇ ਚਰਨਾਂ ਦੀ ਦਾਸੀ ਬਣ ਕੇ ਰਹੇਗੀ।
ਸਤਿ ਸ੍ਰੀ ਅਕਾਲ।
ਤਾਂ ਹੀ ਗੁਰਦੇਵ ਨੇ, ਜਿਹੜੀ ਗੁਰਦੇਵ ਨੇ ਸਾਨੂੰ ਫਤਿਹ ਬਖਸ਼ੀ ਹੈ ਨਾ, ਉਹ ਫਤਿਹ ਕਲਗੀਧਰ ਸਵਾਮੀ ਜੀ ਦੀ ਫਤਿਹ ਹੈ। ਜਦੋਂ ਗਜਾਉਂਦੇ ਹਾਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਫਤਿਹ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਹੈ। ਜਿਸ ਵੱਲ ਸਤਿਗੁਰੂ ਜੀ ਖਲੋ ਜਾਣ ਉਹਦੀ ਹਰ ਮੈਦਾਨ ਹਰ ਦੀਵਾਨ ਫਤਿਹ ਹੁੰਦੀ ਹੈ। ਹਾਂਜੀ,
ਸਤਿਯੁਗ ਆਦਿ ਬਿਖੈ ਉਤਪੰਨੇ,
ਨੌਵੇਂ ਪਾਤਸ਼ਾਹ ਵਿਚਾਰ ਕਰ ਰਹੇ ਹੈ ਕਿ ਸਤਿਯੁਗ ਦੇ ਮੁੱਢ ਵਿੱਚ ਉਤਪੰਨ ਹੋਏ ਸਨ ਦੁਸ਼ਟ ਦਮਨ ਜੀ।
ਤਬ ਕੇ ਤਪਨ ਤਪਹਿ ਮਨ ਮੰਨੇ,
ਉਦੋਂ ਦਾ ਤਪ ਕਰ ਰਹੇ, ਸੈਂਕੜੇ ਸਾਲ ਇਹਨਾਂ ਨੂੰ ਤਪ ਕਰਦੇ ਹੀ ਮਨ ਮੰਨਿਆ ਬੀਤ ਗਿਆ।
ਉਗਰ ਤਪਨ ਤੇ ਵਿਆਕੁਲ ਦੇਵ,
ਇਹਨਾਂ ਤਪ ਦਾ ਤੇਜ ਸੀ ਕਿ ਦੇਵਪੁਰੀ ਵਿੱਚ ਬੈਠੇ ਦੇਵਤਿਆਂ ਕੋਲੋਂ ਵੀ ਉਹ ਤਪ ਦਾ ਤੇਜ ਚੱਲਿਆ ਨਹੀਂ ਗਿਆ।
ਭਇਓ ਤੇਜ ਅਸ ਤਪ ਕੋ ਸੇਵ,
ਐਸਾ ਤਪ ਦਾ ਤੇਜ ਦੁਸ਼ਟ ਦਮਨ ਜੀ ਦਾ, ਇਹਨਾਂ ਦੇ ਪੂਰਵਲੇ ਜਨਮ ਦਾ, ਕਿ ਉਹ ਤੇਜ ਦੇਵਪੁਰੀ ਵਿੱਚ ਦੇਵਤਿਆਂ ਕੋਲੋਂ ਵੀ ਨਹੀਂ ਸਹਿਆ ਗਿਆ।
ਜਬ ਅਰਾਧਨਾ ਲਖੀ ਹਮਾਰੀ,
ਇੱਧਰ ਜਦੋਂ ਅਸੀਂ ਅਰਾਧਨਾ ਕੀਤੀ ਇਲਾਹਾਬਾਦ ਦੀ ਧਰਤੀ ਤੇ ਅਕਾਲ ਪੁਰਖ ਨੂੰ ਅਰਾਧਿਆ,
ਏਕੰਕਾਰ ਦਇਆ ਤਬ ਧਾਰੀ,
ਅਕਾਲ ਪੁਰਖ ਜੀ ਸਾਡੇ ਤੇ ਪ੍ਰਸੰਨ ਹੋਏ, ਏਕੰਕਾਰ ਵਾਹਿਗੁਰੂ ਜੀ ਨੇ ਸਾਡੇ ਤੇ ਦਇਆ ਕੀਤੀ, ਜਿਹਦੇ ਬਾਬਤ ਖੁਦ ਕਲਗੀਧਰ ਜੀ ਨੇ ਬਚਨ ਲਿਖੇ ਹੈ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਅਕਾਲ ਪੁਰਖ ਜੀ ਸਾਡੇ ਤੇ ਪ੍ਰਸੰਨ ਹੋਏ।
ਤਬ ਗੁਰਤਾ ਹਿਤ ਕਰਿਓ ਪਠਾਵਨ,
ਗੁਰਤਾ ਗੱਦੀ ਦੇ ਤਖਤ ਲਈ ਅਕਾਲ ਪੁਰਖ ਜੀ ਨੇ ਇਹਨਾਂ ਨੂੰ ਸਾਡੇ ਘਰ ਭੇਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਕੇ ਅਕਾਲ ਪੁਰਖ ਜੀ ਸਾਡੇ ਘਰ ਪ੍ਰਗਟ ਹੋਏ ਤੇ ਵੇਖ ਕੇ ਭਾਈ ਗੁਰਦਾਸ ਸਾਹਿਬ ਵਰਗਿਆਂ ਨੇ ਕਿਹਾ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਜੀਵ ਕਰੋੜਨ ਕਰ ਹੈ ਪਾਵਨ,
ਇਹਨਾਂ ਨੇ ਕਰੋੜਾਂ ਜੀਵਾਂ ਨੂੰ ਪਾਵਨ ਕਰਨਾ, ਪਵਿੱਤਰ ਕਰਨਾ ਹੈ।
ਸ਼ਕਤ ਮਹਿਦ ਤੇ ਮਹਿਦ ਮਜਾਰੀ,
ਇਹ ਵੱਡੀ ਤੋਂ ਵੱਡੀ ਸ਼ਕਤੀ ਦੇ ਮਾਲਕ ਹਨ।
ਤਨਕ ਨ ਤਉ ਜਨਾਵਨ ਧਾਰੀ,
ਫਿਰ ਵੀ ਜਣਾਈ ਨਹੀਂ। ਨੌਵੇਂ ਪਾਤਸ਼ਾਹ ਨੇ ਕੀ ਪਰਖ ਕੀਤੀ ਸੀ ਕਿ ਜਦੋਂ ਅਸੀਂ ਲਿਖ ਕੇ ਭੇਜਾਂਗੇ ਤੇ ਕੀ ਜਵਾਬ ਦਿੰਦੇ ਆ, ਵੀ ਅਸੀਂ ਸ਼ਕਤੀ ਵਿਖਾ ਕੇ ਗਰਕ ਕਰ ਦਿੰਦੇ ਹਾਂ। ਕਹਿੰਦੇ ਅੱਗੋਂ ਨਿਮਰਤਾ ਨਾਲ ਹੀ ਜਵਾਬ ਭੇਜਿਆ ਕਿ ਮਹਾਰਾਜ ਸਭ ਕੁਝ ਤੁਹਾਡੇ ਹੱਥੀ ਹੈ, ਯਾਨੀ ਕਿ ਆਪਣੀ ਸ਼ਕਤੀ ਨਹੀਂ ਵਿਖਾਈ। ਹਾਂਜੀ,
ਅਜਰ ਜਰਨ ਹਮ ਸਿਰ ਲੋਠਾਨੈ,
ਅਜਰ ਨੂੰ ਜਰਨ ਦੀ ਖੇਡ ਦੇ ਮਾਲਕ ਨੇ ਦਸਵੇਂ ਪਾਤਸ਼ਾਹ ਵੀ, ਤੇ ਅਸੀਂ ਵੀ ਹੁਣ ਇਸ ਅਜਰ ਨੂੰ ਜਰਨ ਦੀ ਖੇਡ ਸਿਰ ਤੱਕ ਨਿਭਾਉਣੀ ਹੈ।
ਇਹ ਧੀਰਜ ਪੀ ਮਹਿਦ ਮਹਾਨੈ,
ਇਹ ਵੀ ਧੀਰਜ ਵੱਧ ਤੋਂ ਵੱਧ ਹਨ ਇਹਨਾਂ ਵਿੱਚ।
ਤਿਨੋ ਕੀਨ ਹਮ ਤੇ ਅਧਿਕਾਈ,
ਕਹਿੰਦੇ ਅਸੀਂ ਧੀਰਜ ਰੱਖਿਆ, ਅਸੀਂ ਅਜਰ ਨੂੰ ਜਰਨ ਦੀ ਖੇਡ ਵਿਖਾ ਰਹੇ ਹਾਂ, ਪਰ ਇਹਨਾਂ ਨੇ ਤਾਂ ਸਾਡੇ ਤੋਂ ਵੀ ਅੱਗੇ ਖੇਡ ਕਰ ਦਿੱਤੀ ਕਲਗੀਧਰ ਜੀ ਨੇ, ਇਹ ਤਾਂ ਸਾਡੇ ਤੋਂ ਵੀ ਮੂਹਰੇ ਚਲੇ ਗਏ। ਅਜਰ ਨੂੰ ਜਰਨ ਦੀ ਖੇਡ ਰੱਖ ਕੇ,
ਚਹੈ ਦੁਰਾਵਨ ਨਹਿ ਨਾ ਜਨਾਈ,
ਆਪਣੀ ਖੇਡ ਨੂੰ ਆਪਣੀ ਸ਼ਕਤੀ ਨੂੰ ਲੁਕਾਉਣਾ ਚਾਹੁੰਦੇ, ਜਣਾਈ ਨਹੀਂ, ਚਿੱਠੀ ਵਿੱਚ ਵੀ ਨਹੀਂ ਜਣਾਈ, ਬੇਨਤੀ ਕਰਕੇ ਹੀ ਭੇਜਿਆ ਹੈ।
ਉਚਿਤ ਗੁਰੂ ਨਾਨਕ ਮਸਨੰਦ,
ਹਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉਚਿਤ ਹਨ, ਗੁਰੂ ਨਾਨਕ ਦੀ ਗੱਦੀ ਦੇ ਇਹੀ ਮਾਲਕ ਹੋ ਸਕਦੇ ਹਨ।
ਅਜਰ ਜਰਨ ਮਹਿ ਲਖੇ ਬਿਲੰਦ,
ਕਿਉਂਕਿ ਜਿਹੜਾ ਅਜਰ ਨੂੰ ਜਰਨ ਦੀ ਖੇਡ ਮਾਣਦਾ ਉਹੀ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹੋ ਸਕਦਾ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਜਰ ਨੂੰ ਜਰਨ ਦੀ ਖੇਡ ਮਾਣੀ ਤੇ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਹਾਂਜੀ,
ਗੁਰ ਘਰ ਬਿਖੈ ਬੜੀ ਵਡਿਆਈ,
ਗੁਰੂ ਘਰ ਦੇ ਵਿੱਚ ਵੱਡੀ ਭਾਰੀ ਵਡਿਆਈ ਹੈ।
ਇਨਕੋ ਜਗ ਗੁਰਤਾ ਬਣਿਆਈ,
ਇਹ ਵੱਡੀ ਵਡਿਆਈ ਸਾਰੇ ਜਗਤ ਦੀ ਗੁਰਿਆਈ ਹੁਣ ਇਹਨਾਂ ਨੂੰ ਬਣ ਆਉਂਦੀ ਹੈ, ਕਲਗੀਧਰ ਜੀ ਨੂੰ ਹੀ ਬਣ ਆਉਂਦੀ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੀ ਬਣ ਆਉਂਦੀ ਹੈ।
ਸੋ ਪ੍ਰਸੰਨ ਹੋਏ ਹੁਕਮ ਬਖਾਨਾ,
ਉਸੇ ਵੇਲੇ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਹੁਕਮ ਕੀਤਾ,
ਭੋ ਸਿੱਖ ਜਾਹੋ ਬਿਲਮ ਕਰ ਹਾਨਾ,
ਕਹਿੰਦੇ ਜਾ ਭਾਈ ਸਿੱਖਾ ਬਿਨਾਂ ਦੇਰੀ ਤੋਂ ਜਾ ਤੇ ਛੇਤੀ ਨਾਲ।
ਸ਼੍ਰੀ ਫਲ ਪੈਸੇ ਪੰਚੋ ਆਨ,
ਸ਼੍ਰੀ ਫਲ ਨਾਰੀਅਲ ਤੇ ਪੰਜ ਪੈਸੇ ਲੈ ਕੇ ਆਓ।
ਰੁਚਰ ਬਿਲੋਕੋ ਹੋਏ ਮਹਾਨ,
ਸੋਹਣਾ ਨਾਰੀਅਲ ਵੇਖ ਕੇ ਲਿਆਓ।
ਕਾਰਾਗ੍ਰਹਿ ਤੇ ਸਿੱਖ ਤਬ ਗਯੋ,
ਸਿੱਖ ਗਿਆ ਬੜੀ ਛੇਤੀ ਨਾਲ ਕਾਰਾਗ੍ਰਹਿ ਚੋ ਨਿਕਲ ਕੇ ਬਾਜ਼ਾਰ।
ਸੁੰਦਰ ਸ਼੍ਰੀ ਫਲ ਕੋ ਪਿਖ ਲਯੋ,
ਇੱਕ ਵਧੀਆ ਸ਼੍ਰੀ ਫਲ ਵੇਖ ਕੇ ਲਿਆਂਦਾ।
ਸੰਗ ਪੰਜ ਪੈਸੇ ਧਰ ਹਾਲ,
ਨਾਲ ਪੰਜ ਪੈਸੇ ਰੱਖ ਕੇ ਲਿਆਂਦੇ।
ਪਹੁੰਚਿਓ ਤਾਂ ਦਰਸ਼ਨ ਜੇਠਾਨਾਥ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਸਨ ਉੱਥੇ ਲੈ ਕੇ ਹਾਜ਼ਰ ਹੋਇਆ ਸਿੱਖ।
ਲੈ ਸ਼੍ਰੀ ਤੇਗ ਬਹਾਦਰ ਕਰ ਮੈਂ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਸ਼੍ਰੀ ਫਲ ਤੇ ਪੰਜ ਪੈਸੇ ਆਪਣੇ ਦੋਨਾਂ ਪਵਿੱਤਰ ਹੱਥਾਂ ਵਿੱਚ ਲਏ।
ਧਰਿਓ ਧਿਆਨ ਨੰਦਨ ਕੋ ਉਰ ਮੈਂ।
ਔਰ ਕਲਗੀਧਰ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕੀਤਾ।
ਬੰਦਨ ਕੀਨ ਸੋ ਅਰਪ ਅਗਾਰੀ।
ਧਿਆਨ ਧਾਰ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਉਹ ਪੰਜ ਪੈਸੇ ਤੇ ਸ਼੍ਰੀ ਫਲ ਭੇਟਾ ਕਰਕੇ ਨੌਵੇਂ ਪਾਤਸ਼ਾਹ ਨੇ ਸੀਸ ਟਕਾਇਆ, ਮੱਥਾ ਟੇਕਿਆ। ਕਲਗੀਧਰ ਦਾ ਧਿਆਨ ਵਿੱਚ ਹੀ ਮੱਥਾ ਟੇਕਿਆ।
ਜਗ ਗੁਰਤਾ ਦੀਨਸ ਬਲ ਭਾਰੀ।
ਔਰ ਜਗਤ ਦੀ ਗੁਰਿਆਈ ਕਲਗੀਧਰ ਸਵਾਮੀ ਜੀ ਨੂੰ ਦੇ ਦਿੱਤੀ, ਜਿਹੜੀ ਬਹੁਤ ਵੱਡੀ ਵਡਿਆਈ ਹੈ।
ਸਤਿ ਸ੍ਰੀ ਅਕਾਲ। ਨੋ ਤਨ ਮਹਿ ਜੋ ਵਰਤੀ ਜੋਤ।
ਜਿਹੜੀ ਜੋਤ ਨੌ ਸਰੀਰਾਂ ਵਿੱਚ ਹੁਣ ਤਾਂ ਹੀ ਵਰਤੀ ਹੈ।
ਸੁਤ ਮਹਿ ਕਰੀ ਪ੍ਰਵੇਸ਼ ਉਦੋਤ।
ਉਹ ਜੋਤ ਹੁਣ ਦਸਵੇਂ ਪਾਤਸ਼ਾਹ ਵਿੱਚ ਉਦੋਤ ਹੋ ਗਈ, ਪ੍ਰਗਟ ਹੋ ਗਈ। ਉਹੀ ਜੋਤ ਆਣ ਵਸੀ ਹੈ ਹਿਰਦੇ ਵਿੱਚ।
ਸਿੱਖ ਸੋ ਹੁਕਮ ਕਰਿਓ ਲੈ ਜਾਈਐ।
ਸਿੱਖ ਨੂੰ ਹੁਕਮ ਕੀਤਾ, ਵੇਖੋ ਖੇਡ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਬੈਠੇ ਹੀ ਨੌਵੇਂ ਪਾਤਸ਼ਾਹ ਨੂੰ ਗੁਰਿਆਈ ਦਿੱਤੀ ਹੈ, ਤੇ ਨੌਵੇਂ ਪਾਤਸ਼ਾਹ ਵੀ ਦਿੱਲੀ ਦੇ ਧਰਤੀ ਤੇ ਬੈਠਿਆਂ ਹੀ ਧਿਆਨ ਦੀ ਮੁਦਰਾ ਵਿੱਚ ਹੀ ਕਲਗੀਧਰ ਜੀ ਨੂੰ ਗੁਰਿਆਈ ਬਖਸ਼ ਰਹੇ ਹਨ। ਹਾਂਜੀ,
ਅਰਪੋ ਸ਼੍ਰੀ ਗੋਬਿੰਦ ਗੁਰ ਹਈਐ।
ਕਿਹਾ ਕਿ ਪੰਜ ਪੈਸੇ ਸ਼੍ਰੀ ਫਲ ਕਲਗੀਧਰ ਜੀ ਨੂੰ ਭੇਟ ਕਰਨਾ।
ਨੈ ਬਿਲ ਮੋਹ ਮਗ ਨਿਸ ਦਿਨ ਚਲੋ।
ਦੇਰੀ ਨਹੀਂ ਲਾਉਣੀ, ਰਸਤੇ ਵਿੱਚ ਰਾਤ ਦਿਨ ਤੁਰੇ ਜਾਣਾ ਹੈ।
ਧਰੇ ਸ਼ੀਘਰਤਾ ਤਿੰਨ ਸੋ ਮਿਲੋ।
ਸ਼ੀਘਰਤਾਈ ਨਾਲ ਜਾ ਕੇ ਮਿਲਣਾ ਹੈ।
ਇਮ ਕਹਿ ਇੱਕ ਸ਼ਲੋਕ ਲਿਖ ਦੀਨ।
ਇਹ ਤਾਂ ਕਹਿ ਕੇ ਇੱਕ ਸ਼ਲੋਕ ਹੋਰ ਗੁਰਦੇਵ ਨੇ ਲਿਖਿਆ।
ਨਿਜ ਨੰਦਨ ਕੋ ਅਰਪਣ ਕੀਨ।
ਉਹ ਸ਼ਲੋਕ ਆਪਣੇ ਸਾਹਿਬਜ਼ਾਦੇ ਨੂੰ ਅਰਪਿਆ ਹੈ।
ਸ਼੍ਰੀ ਮੁਖ ਵਾਕ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ।
ਗੁਰਦੇਵ ਨੇ ਸ਼ਲੋਕ ਦੇ ਵਿੱਚ ਜਿਹੜਾ ਗੁਰ ਗੋਬਿੰਦ ਸ਼ਬਦ ਵਰਤਿਆ, ਮਹਾਂਪੁਰਖ ਕਹਿੰਦੇ ਇਹ ਦਸਵੇਂ ਪਾਤਸ਼ਾਹ ਲਈ ਵਰਤਿਆ। ਨਾਮ ਰਹੇਗਾ, ਸਾਧੂ ਰਹਿਣਗੇ, ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਦਾ ਰਹਿਣਗੇ। ਹਾਂਜੀ,
ਕਹੋ ਨਾਨਕ ਇਹ ਜਗਤ ਬਿਨ ਕਿਨ ਜਪਿਓ ਗੁਰਮੰਤ।
ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਜਗਤ ਚ ਕਿਸੇ ਵਿਰਲੇ ਨੇ ਗੁਰੂ ਕੇ ਮੰਤਰ ਨੂੰ ਜਪਿਆ ਹੈ।
ਚੋਪਈ ਸੁਣ ਸਿੱਖ ਹੁਕਮ ਮਾਨ ਪ੍ਰਸਥਾਨਾ।
ਸੁਣ ਕੇ ਇੱਕ ਸਿੱਖ ਸੀ ਆਇਆ ਦਿੱਲੀ ਦਾ ਹੀ, ਉਹ ਮਹਾਰਾਜ ਜੀ ਦਾ ਬਚਨ ਮੰਨ ਕੇ ਚੱਲ ਪਿਆ।
ਕਰ ਬੰਧਨ ਉਰ ਕੋ ਡਰ ਹਾਨਾ।
ਬੰਧਨਾ ਕਰਕੇ ਡਰ ਤੋਂ ਭੈ ਤੋਂ ਰਹਿਤ ਹੋ ਕੇ ਗਿਆ।
ਕਾਰਾ ਗ੍ਰਹਿ ਕੋ ਤਜ ਤਤਕਾਲਾ।
ਕਾਰਾਗ੍ਰਹਿ ਨੂੰ ਛੱਡ ਕੇ ਤੁਰ ਪਿਆ।
ਕਰਤ ਸ਼ੀਘਰਤਾ ਮਾਰਗ ਚਾਲਾ।
ਸ਼ੀਘਰਤਾਈ ਨਾਲ ਰਾਹ ਮੁਕਾਉਂਦਾ ਜਾ ਰਿਹਾ।
ਇਤ ਅਨੰਦਪੁਰ ਗੁਜਰੀ ਮਾਤ।
ਅਨੰਦਪੁਰ ਸਾਹਿਬ ਧੰਨ ਮਾਤਾ ਗੁਜਰੀ ਜੀ ਦੇ ਪਾਸ।
ਸੁਪਤ ਜਥਾ ਸੁਖ ਭੀ ਜਬ ਰਾਤ।
ਕਹਿੰਦੇ ਜਦੋਂ ਸੋ ਕੇ ਰਾਤ ਬਤੀਤ ਕੀਤੀ।
ਓਚਕ ਉਠੀ ਪਾਏ ਦੋਹੇ ਸੁਪਨੇ।
ਬੜਾ ਭਿਆਨਕ ਜਿਹਾ ਸੁਪਨਾ ਵੇਖਿਆ। ਕੀ ਵੇਖਿਆ ਸੁਪਨੇ ਚ? ਕਿ ਨੌਵੇਂ ਪਾਤਸ਼ਾਹ ਸ਼ਹੀਦੀ ਪਾ ਗਏ। ਧੰਨ ਮਾਤਾ ਗੁਜਰੀ ਜੀ ਨੂੰ ਇਹ ਪਹਿਲਾਂ ਹੀ ਸੁਪਨਾ। ਮਹਾਂਪੁਰਖ ਮਾਤਾ ਗੁਜਰੀ ਜੀ ਦੀ ਖੇਡ ਵੀ ਬੜੀ ਉੱਚੀ ਖੇਡ ਹੈ। ਨੌਵੇਂ ਪਾਤਸ਼ਾਹ ਦੀ ਸ਼ਕਤੀ ਨੇ, ਧੰਨ ਮਾਤਾ ਗੁਜਰੀ ਜੀ ਅਰਧਾਂਗਣੀ ਹਨ, ਮਹਿਲ ਹਨ, ਬੜੀ ਵੱਡੀ ਸੇਵਾ ਕੀਤੀ ਸਾਹਿਬ ਦੀ। ਪਰਮੇਸ਼ਵਰ ਰੂਪ ਜਾਣ ਕੇ ਸੁਪਨੇ ਵਿੱਚ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਵੇਖੀ ਹੈ।
ਸਤਿਗੁਰ ਕੋ ਚਿਤਵਤ ਚਿਤੇ ਆਪਣੇ।
ਇੱਕਦਮ ਉੱਠ ਕੇ ਬਹਿ ਗਏ। ਰਾਤ ਹੁਣ ਅੱਖ ਕਿੱਥੇ ਲੱਗੇ? ਨੌਵੇਂ ਪਾਤਸ਼ਾਹ ਨੂੰ ਚਿਤ ਵਧੇ। ਧੰਨ ਮਾਤਾ ਗੁਜਰੀ ਜੀ ਦੇ ਨੇਤਰ ਭਰੇ ਹੋਏ ਨੇ।
ਅਤ ਚਿੰਤਾ ਸੋ ਰਾਤ ਬਿਤਾਈ।
ਅਤਿ ਚਿੰਤਾ ਸਹਿਤ ਰਾਤ ਬਤੀਤ ਕੀਤੀ।
ਤੂਸ਼ਣ ਠਾਨ ਕਿਸੂ ਨਾ ਜਨਾਈ।
ਚੁੱਪ ਰਹੇ, ਬੋਲਦੇ ਵੀ ਨਹੀਂ, ਦੱਸਦੇ ਨਹੀਂ ਕਿਸੇ ਨੂੰ। ਕੀ ਆਖਾਂ ਕਿ ਨੌਵੇਂ ਪਾਤਸ਼ਾਹ ਮੇਰੇ ਸੁਪਨੇ 'ਚ ਸ਼ਹੀਦ ਹੋ ਗਏ ਆ, ਕਿਵੇਂ ਕਵਾਂ? ਹਾਂਜੀ,
ਸੰਕਟ ਅਧਿਕ ਪਾਏ ਮਨ ਮਾਹੀ।
ਮਨ ਜੀ ਮਨ ਬੜਾ ਭਾਰੀ ਸੰਕਟ ਹੈ।
ਬੈਠੀ ਭਈ ਪ੍ਰਾਤ ਲਖ ਤਾਹੀ।
ਸਵੇਰ ਦਿਨ ਚੜ ਗਿਆ, ਦਿਨ ਚੜੇ ਤਨ ਮਾਤਾ ਜੀ ਬੈਠੇ ਹੀ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਰਹੇ। ਕਲਗੀਧਰ ਸਵਾਮੀ ਜੀ ਦੇ ਨਾਲ ਜਿਵੇਂ ਬਚਨ ਹੁੰਦੇ ਆ, ਇੱਧਰ ਨੁਰੰਗਾ ਨੌਵੇਂ ਪਾਤਸ਼ਾਹ ਨੂੰ ਤਸੀਹੇ ਦੇ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ
ਬਹਾਦਰ ਸਿਮਰਿਆ
ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ
ਤੇਗ ਬਹਾਦਰ
ਕਰਨੋ ਨਿਦਿਆਵਤਾਏ ਕਰਨੋ ਨਿਦਿਆਵਤਾਏ
ਨਿਦਿਆਵਤਾਏ ਕਰਨੋ ਨਿਦਿਆਵਤਾਏ
ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ
ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਹੇ ਬਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਪੀ ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਨਿਧਾਰਾਇਆ ਧਾਰ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਨਿਦ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।